ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤਹ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੈ ਮਨ ਚਿੰਦਿਆੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੈ ਸੋ ਜਾਨ ਪਰਮ ਗਤ ਪਾਵੈ ਮਰੈ ਨਾ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸ਼ਰਣਾਈ ਸਭ ਚਿੰਤਾ ਗਣਤ ਮਿਟਾਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸ਼ਰਣਾਈ ਸਭ ਚਿੰਤਾ ਗਣਤ ਮਿਟਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਚਵਰ ਸ਼ਤਰ ਤਖ਼ਤ ਦੇ ਮਾਲਕ ਸਮਰੱਥ ਗੁਰੂ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਵਾਲੀਏ ਕੁਲ ਆਲਮ ਜੁਗੋ ਜੁਗ ਅਟਲ ਧੰਨ 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 ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਦਾਤਾਰ ਪਾਤਸ਼ਾਹ ਦੀ ਪਾਵਨ ਨਿੱਘੀ ਗੋਦ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਘਰ ਦਰ ਦੀਆਂ ਅਸੀਸਾਂ ਪ੍ਰਾਪਤ ਕਰਦਿਆਂ ਹੋਇਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਨਿਵਾਜੇ ਹੋਏ ਇਸ ਪਾਵਨ ਅਸਥਾਨ 'ਤੇ ਸਾਹਿਬ ਦੀ ਗੋਦ ਅੰਦਰ ਬੜੀ ਭਾਵਨਾ ਸਹਿਤ ਸਜ ਰਹੇ ਗੁਰੂ ਸਵਾਰੇ ਖਾਲਸਾ ਜੀ ਆਓ ਦਾਤਾਰ ਪਾਤਸ਼ਾਹ ਜੀ ਨੇ ਤਰਸ ਕੀਤਾ ਹੈ ਆਪਣੀ ਮਿਹਰਾਮਤ ਦੇ ਨਾਲ ਨਿਵਾਜਿਆ ਅਤੇ ਨਿਵਾਜਣ ਲੱਗੇ ਹਨ ਦਾਤਾਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਉਸ ਪਾਵਨ ਘਰ ਦਰ ਤੋਂ ਜੋ ਹਰ ਸਿੱਖ ਦਾ ਹਿਰਦਾ ਹੈ ਜਿਸ ਨੂੰ ਦੁਨੀਆ ਭਰ ਵਿੱਚ ਵੱਸਦਾ ਹਰ ਸਿੱਖ ਬੜੀ ਭਾਵਨਾ ਦੇ ਸਹਿਤ ਸ਼ਬਦ ਵਰਤਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਉਸ ਪਾਵਨ ਘਰ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਵਿਚਾਰ ਆਰੰਭ ਕਰੀਏ। ਅਰਦਾਸ ਕਰੋ ਕਿ ਮਾਲਕ ਜੀ ਤਰਸ ਕਰਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ੋ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ੋ, ਕੁਝ ਕਹਿਣ ਦਾ ਕੁਝ ਸੁਣਨ ਦਾ ਬਲ ਬਖਸ਼ਿਸ਼ ਕਰਿਓ। ਆਓ ਸਰੀਰ ਕਰਕੇ ਸੁਰਤ ਕਰਕੇ ਜਿੱਥੇ ਵੀ ਬੈਠ ਕੇ ਸਰਵਣ ਕਰ ਰਹੇ ਹਾਂ ਭਾਵਨਾ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਗਰੀਬ ਨਵਾਜ ਸ਼ਹਿਨਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਮੁੱਚੇ ਜਗਤ ਨੂੰ ਹਰ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਨੂੰ ਪ੍ਰਾਪਤ ਹੋਏ ਨੇ। ਅੱਜ ਦੇ ਇਸ ਪਾਵਨ ਬਚਨ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਅਸੀਸਾਂ ਬਖਸ਼ਦੇ ਨੇ, ਜਦੋਂ ਕੇਂਦਰੀ ਭਾਵ ਅਰਥ ਆਪਾਂ ਵਾਚਾਂਗੇ ਤਾਂ ਉਸ ਪਾਵਨ ਸਰੋਵਰ ਦੀ ਬਾਤ ਹੈ, ਜਿਸ ਪਾਵਨ ਸਰੋਵਰ ਦੇ ਇਸ਼ਨਾਨ ਵੀ ਬਹੁਤ ਸਰੀਰਾਂ ਨੇ ਇਸ ਵੇਲੇ ਕੀਤੇ ਹੋਣਗੇ ਜਾਂ ਬਹੁਤ ਸਰੀਰਾਂ ਨੇ ਇਸ ਉਪਰੰਤ ਕਰਨੇ ਹੋਣਗੇ। ਜੇ ਇਸ਼ਨਾਨ ਨਹੀਂ ਵੀ ਕੀਤੇ ਹੋਣਗੇ ਤਾਂ ਐਸਾ ਤਾਂ ਕੋਈ ਵੀ ਸਰੀਰ ਨਹੀਂ ਹੋਏਗਾ ਜਿਹੜਾ ਉਸ ਪਾਵਨ ਸਰੋਵਰ ਦੇ ਵਿੱਚੋਂ ਪੰਜ ਇਸ਼ਨਾਨਾਂ ਨਾ ਕਰਕੇ ਆਇਆ ਹੋਵੇ ਜਾਂ ਅੰਮ੍ਰਿਤ ਦਾ ਚੁੱਲ੍ਹਾ ਜਿਹੜਾ ਉਹ ਨਾ ਪ੍ਰਾਪਤ ਕਰਕੇ ਆਇਆ ਹੋਵੇ। ਉਸ ਪਾਵਨ ਸਰੋਵਰ ਦੀ ਮਹਿਮਾ ਵਡਿਆਈ ਗੁਰੂ ਅਰਜਨ ਦੇਵ ਪਾਤਸ਼ਾਹ 'ਚ ਵਰਣਨ ਕਰਨਗੇ। ਜਿਸ ਪਾਵਨ ਸਰੋਵਰ ਨੂੰ ਰੋਜ਼ ਆਪਾਂ ਅਰਦਾਸ ਵਿੱਚ ਸ਼ਬਦ ਵਰਤਦੇ ਹਾਂ ਕਿ ਇਹ ਸਤਿਗੁਰੂ ਜੀ ਤਰਸ ਮਿਹਰ ਮਿਹਰਾਮਤ ਦੇ ਘਰ ਵਿੱਚ ਆ ਕਰਕੇ ਇਸ ਪਾਵਨ ਸਰੋਵਰ ਦੇ ਦਰਸ਼ਨ ਇਸ਼ਨਾਨ ਬਖਸ਼ਿਓ, ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੋ ਕਿਰਪਾ ਕਰਦੇ ਨੇ, ਉਥਾਨਕਾ ਵਿਦਵਾਨਾਂ ਨੇ ਵੱਖ ਵੱਖ ਰੂਪ ਦੇ ਅੰਦਰ ਵਰਣਨ ਕੀਤੀਆਂ ਨੇ ਕਿ ਸਭ ਤੋਂ ਪਹਿਲਾਂ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਸਰੋਵਰ ਦੀ ਸੇਵਾ ਆਰੰਭ ਕਰਵਾਈ, ਸਮੇਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਚੋਲਾ ਬਦਲਿਆ, ਸੇਵਾ ਇੱਕ ਵਾਰ ਹੋਣ ਉਪਰੰਤ ਫਿਰ ਸਮੇਂ ਦੇ ਲਿਹਾਜ਼ ਦੇ ਨਾਲ ਉਹ ਪਾਵਨ ਥਾਂ ਜਿਹੜਾ ਸੀ ਉਹ ਮਿੱਟੀ ਦੇ ਨਾਲ ਫਿਰ ਭਰ ਗਿਆ ਕੁਦਰਤੀ ਤੌਰ 'ਤੇ ਮੀਂਹ ਦੇ ਨਾਲ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸੇਵਾ ਆਰੰਭ ਕਰਵਾਈ, ਇਸ ਸੇਵਾ ਦੇ ਵਿੱਚ ਆਪਣੇ ਹੀ ਸਕੇ ਭਰਾ ਬਾਬਾ ਪ੍ਰਿਥੀ ਚੰਦ ਜੀ ਵੱਲੋਂ ਕਈ ਤਰ੍ਹਾਂ ਦੇ ਵਿਘਨ ਖੜ੍ਹੇ ਕੀਤੇ ਗਏ। ਬਾਬਾ ਪ੍ਰਿਥੀ ਚੰਦ ਦੇ ਨਾਲ ਰਲ ਚੁੱਕੇ ਜਿਹੜੇ ਸਿੱਖ ਲੋਕ ਸਨ ਉਹਨਾਂ ਵੱਲੋਂ ਕਈ ਵਿਘਨ ਖੜ੍ਹੇ ਕੀਤੇ ਗਏ। ਇਹ ਤਾਂ ਕੇਵਲ ਸਿੱਖਾਂ ਦੀ ਗੱਲ ਕਰ ਲਈਏ, ਪਰ ਜਿਹੜੀ ਹਕੂਮਤ ਸੀ ਉਸ ਵੇਲੇ ਦੀ ਉਹਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ। ਉਹ ਵੀ ਕਦੇ ਸੁਲਹੀ ਖਾਂ ਕਦੇ ਸੁਲਭੀ ਖਾਂ ਵਰਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਇਸ ਕਾਰਜਾਂ ਦੇ ਵਿੱਚ ਰੁਕਾਵਟਾਂ ਪਾਉਣ ਵਾਸਤੇ ਖੜ੍ਹੇ ਹੋਏ। ਹੋਰ ਵੀ ਹਰ ਪ੍ਰਕਾਰ ਦਾ ਮਨੁੱਖ ਜਿਹੜਾ ਸੀ ਉਹਨੇ ਯਤਨ ਕੀਤਾ ਕਿ ਇਹ ਜਿਹੜਾ ਕਾਰਜ ਮੁਕੰਮਲ ਨਾ ਹੋ ਸਕੇ। ਕਾਰਨ ਕੀ ਹੈ ਕਿ ਜੇ ਇਹ ਸਰੋਵਰ ਮੁਕੰਮਲ ਹੋ ਗਿਆ ਤਾਂ ਜਿਵੇਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹ ਪਾਵਨ ਬੌਲੀ ਸਾਹਿਬ ਬਖਸ਼ੀ ਹੈ, ਜਿਸ ਦੇ ਵਿੱਚ ਹਰ ਵਰਗ ਹਰ ਜਾਤ ਹਰ ਖਿੱਤੇ ਦਾ ਮਨੁੱਖ ਜਾ ਕਰਕੇ ਇਸ਼ਨਾਨ ਕਰਦਾ, ਜਿੱਥੇ ਵਰਨ ਵੰਡ ਬਿਲਕੁਲ ਖਤਮ ਹੋ ਚੁੱਕੀ ਹੈ, ਅਤੇ ਜੇ ਇਹ ਪਾਵਨ ਸਰੋਵਰ ਇਹਨਾਂ ਨੇ ਤਿਆਰ ਕਰਵਾ ਦਿੱਤਾ ਤਾਂ ਬੜੇ ਵੱਡੇ ਰੂਪ ਦੇ ਵਿੱਚ ਵਰਨ ਵੰਡ ਨੂੰ ਖਤਮ ਕਰ ਦੇਣਗੇ। ਉੱਥੇ ਤਾਂ ਕੋਈ ਇਸ਼ਨਾਨ ਕਰਦਾ ਦਿਸਦਾ ਨਹੀਂ, ਪਰ ਇੱਥੇ ਤਾਂ ਚਾਨਣ ਦੇ ਵਿੱਚ ਪੂਰਾ ਖੁੱਲ੍ਹੇ ਅਸਮਾਨ ਥੱਲੇ ਇਸ਼ਨਾਨ ਕਰਦਾ ਹਰ ਵਰਗ ਵੰਡ ਜਿਹੜਾ ਉਹ ਸਾਂਝੇ ਰੂਪ ਵਿੱਚ ਚੁੱਭੀਆਂ ਮਾਰਦਾ ਦਿਖਾਈ ਦੇਵੇਗਾ। ਉਹਨਾਂ ਦੀਆਂ ਵੀ ਆਪਣੀਆਂ ਕੋਸ਼ਿਸ਼ਾਂ ਰਹੀਆਂ, ਇਹ ਸਾਰੇ ਵਿਘਨ ਕਰਤੇ ਅਕਾਲ ਪੁਰਖ ਦੀ ਮਿਹਰਾਮਤ ਦੇ ਨਾਲ ਖਤਮ ਹੋ ਗਏ ਅਤੇ ਕਾਰਜ ਜਿਹੜਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਦੂਸਰਾ ਵਿਦਵਾਨ ਜ਼ਿਕਰ ਕਰਦੇ ਨੇ ਕਿ ਜਦੋਂ ਇਸ ਪਾਵਨ ਸਰੋਵਰ ਦੀ ਸੇਵਾ ਆਰੰਭ ਹੋਈ ਅਤੇ ਕਾਫੀ ਸਾਰਾ ਜਿਹੜਾ ਸੀਗਾ ਮਿੱਟੀ ਦਾ ਭੰਡਾਰ ਜਿਹੜਾ ਉਹ ਬਾਹਰ ਕੱਢਣ ਉਪਰੰਤ ਥੱਲੇ ਇੱਕ ਬਹੁਤ ਸਖਤ ਜਿਵੇਂ ਆਪਾਂ ਪਰਤ ਕਹਿ ਦਈਏ ਇੱਕ ਕੜ ਆਇਆ ਰੋੜਾਂ ਦਾ ਜਿਹੜਾ ਟੁੱਟ ਨਹੀਂ ਰਿਹਾ, ਜਿਸ ਦੇ ਵਾਸਤੇ ਬੜੀ ਮਿਹਨਤ ਮੁਸ਼ੱਕਤ ਜਿਹੜੀ ਉਹ ਕੀਤੀ ਗਈ। ਪਰ ਆਖਰ ਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬੇਨਤੀ ਕੀਤੀ, ਸਤਿਗੁਰੂ ਸਰੀਰ ਕਰਕੇ ਅਸੀਂ ਕੋਈ ਕਸਰ ਨਹੀਂ ਛੱਡੀ, ਹੁਣ ਤੁਹਾਡੀ ਕੋਈ ਮਿਹਰਾਮਤ ਕੋਈ ਤਰਸ ਵਰਤ ਜਾਏ ਤਾਂ ਗੱਲ ਵੱਖਰੀ ਹੈ, ਬਾਕੀ ਅਸੀਂ ਆਪਣਾ ਪੂਰਾ ਤਾਨ ਜ਼ੋਰ ਜਿਹੜਾ ਉਹ ਲਗਾ ਦਿੱਤਾ ਹੈ, ਪਰ ਇਹ ਕੜ ਜਿਹੜਾ ਇਹ ਟੁੱਟ ਨਹੀਂ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕੀਤਾ, ਕੋਈ ਗੱਲ ਨਹੀਂ, ਤੁਸੀਂ ਅੱਜ ਸੇਵਾ ਇੱਥੇ ਹੀ ਸਮਾਪਤ ਕਰੋ, ਕੱਲ੍ਹ ਨੂੰ ਫਿਰ ਸੇਵਾ ਆਰੰਭ ਕਰਾਂਗੇ। ਕਰਤਾ ਪਰਮੇਸ਼ੁਰ ਭਲੀ ਕਰੇ, ਸਮਾਂ ਆਪਣੀ ਚਾਲੇ ਚੱਲਿਆ, ਰਾਤ ਦਾ ਸਮਾਂ ਜਿਹੜਾ ਸੀ ਉਹ ਆਇਆ, ਆਖਰ ਰਾਤ ਬਤੀਤ ਹੋਈ। ਅਤੇ ਉਸ ਬਤੀਤ ਹੋਈ ਰਾਤ ਤੋਂ ਬਾਅਦ ਜਦੋਂ ਸੂਰਜ ਨੇ ਆ ਕਰਕੇ ਮੂੰਹ ਦਿਖਾ ਲਿਆ, ਕੀ ਦੇਖਦੇ ਨੇ ਕਿ ਇਹ ਕੜ ਜਿਹੜਾ ਟੁੱਟਦਾ ਪਿਆ, ਕੁਛ ਐਸੇ ਅਗੰਮੀ ਸਰੀਰ ਜਿਨ੍ਹਾਂ ਦੇ ਬਾਹਰੋਂ ਭੇਖ ਜਿਹੜੇ ਨੇ, ਪਹਿਰਾਵੇ ਦਿੱਖ ਜਿਹੜੀ ਉਹ ਸਿੱਖਾਂ ਵਾਲੀ ਪ੍ਰਤੀਤ ਹੁੰਦੀ, ਪਰ ਹੈਨ ਉਹ ਕੋਈ ਦਿਬ ਰੂਹਾਂ, ਕੋਈ ਆਮ ਸਧਾਰਨ ਮਨੁੱਖ ਨਹੀਂ, ਉਹ ਇਸ ਭਾਰੀ ਸੇਵਾ ਦੇ ਵਿੱਚ ਲੱਗੇ ਨੇ। ਅਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਦਰਸ਼ਨੀ ਡਿਊਟੀ ਵਿੱਚ ਆਪਾਂ ਨਤਮਸਤਕ ਹੁੰਦੇ ਹਾਂ, ਉੱਥੇ ਗੁਰੂ ਅਰਜਨ ਦੇਵ ਮਹਾਰਾਜ ਖੜ੍ਹੇ ਹੋ ਕਰਕੇ ਸਭ ਕੁਛ ਪ੍ਰਭ ਮੇਰਾ ਅੰਤਰ ਜਾਮੀ ਜਾਣ ਦੇ ਮਾਲਕ, ਫਿਰ ਵੀ ਬਾਬਾ ਬੁੱਢਾ ਸਾਹਿਬ ਨੂੰ ਪੁੱਛਦੇ ਨੇ, ਬਾਬਾ ਬੁੱਢਾ ਸਾਹਿਬ ਜੀ, ਇਹ ਜਿਹੜੇ ਸਿੱਖ ਸੇਵਾ ਕਰਦੇ ਪਏ ਨੇ, ਇਹ ਤੁਸੀਂ ਲੈ ਕੇ ਆਏ ਹੋ, ਇਹ ਤੁਹਾਨੂੰ ਜਾਣਦੇ ਨੇ, ਕਿ ਇਹ ਜਥਾ ਤੁਹਾਡੇ ਤਾਂ ਨਹੀਂ ਪਹਿਚਾਣ ਵਾਲਾ? ਅਤੇ ਬਾਬਾ ਬੁੱਢਾ ਸਾਹਿਬ ਜੀ ਦੇਖਦੇ ਨੇ ਵੀ ਇਹ ਕੋਈ ਸਧਾਰਨ ਸਿੱਖ ਤਾਂ ਨਹੀਂ ਜਾਪਦੇ, ਹੱਥ ਜੋੜੇ ਨੇ, ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਇਹ ਤੁਹਾਡੀਆਂ ਖੇਡਾਂ ਵੀ ਨਿਰਾਲੀਆਂ ਨੇ, ਆਪ ਹੀ ਤੁਸੀਂ ਸੇਵਾ ਕਰ ਰਹੇ ਹੋ ਸਿੱਖਾਂ ਵਿੱਚ ਵਰਤ ਕੇ, ਆਪ ਹੀ ਤੁਸੀਂ ਕਰਵਾਈ ਜਾ ਰਹੇ ਹੋ, ਆਪ ਹੀ ਪੁੱਛੀ ਜਾ ਰਹੇ ਹੋ, ਤੁਹਾਡੀਆਂ ਖੇਡਾਂ ਤੁਸੀਂ ਜਾਣੋ। ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਬੜੇ ਪਿਆਰ ਨਾਲ ਸਮਝਾਇਆ, ਇਹ ਉਹ ਦਿਵ ਲੋਕ ਨੇ, ਇਹ ਦੇਵ ਲੋਕ ਨੇ ਜਿਹੜੇ ਇਸ ਸੇਵਾ ਦੇ ਵਿੱਚ ਆਣ ਹਾਜ਼ਰ ਹੋਏ, ਜਿਹੜਾ ਕੜ ਨਹੀਂ ਸੀ ਟੁੱਟਦਾ, ਇਹਨਾਂ ਨੇ ਇਸ ਸੇਵਾ ਨੂੰ ਪ੍ਰਾਪਤ ਕਰ ਲਿਆ ਹੈ। ਇਸ ਤਰ੍ਹਾਂ ਵਿਦਵਾਨ ਜ਼ਿਕਰ ਕਰਦੇ, ਇੱਕ ਦਫ਼ਾ ਜਦੋਂ ਬਾਬਾ ਪ੍ਰਿਥੀ ਚੰਦ ਵੱਲੋਂ ਸ਼ਬਦ ਕਹਿ ਦਿੱਤੇ ਗਏ ਸੀ ਕਿ ਇਸ ਪਾਵਨ ਸਰੋਵਰ ਵਿੱਚ ਕਿਹੜਾ ਜਲ ਠਹਿਰਨ ਲੱਗਾ ਹੈ, ਅਤੇ ਵਾਕਈ ਇੰਜ ਹੋਇਆ ਕਿ ਸਿੱਖਾਂ ਨੇ ਲਿਆ ਕਰਕੇ ਖੂਹਾਂ ਦੇ ਜਲ ਜਦੋਂ ਪਾਏ ਅਤੇ ਉਹ ਜ਼ਮੀਨ ਦੇ ਵਿੱਚ ਸਿਮ ਗਏ। ਸਿੱਖਾਂ ਨੇ ਆ ਕੇ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ, ਸਾਹਿਬ ਪਾਤਸ਼ਾਹ ਕਹਿੰਦੇ ਇੰਜ ਕਰੋ, ਜਿਹੜਾ ਸੰਤੋਖਸਰ ਸਾਹਿਬ ਵਾਲਾ ਪਾਵਨ ਸਰੋਵਰ ਹੈ ਉੱਥੋਂ ਚੀਕਣੀ ਮਿੱਟੀ ਲਿਆ ਕਰਕੇ ਇੱਥੇ ਪਾਓ। ਮਹਾਰਾਜ ਦਾ ਹੁਕਮ ਸਤ ਕਰਕੇ ਜਾਣਿਆ, ਸਤ ਕਰਕੇ ਮੰਨਿਆ, ਉੱਥੋਂ ਪਾਵਨ ਸਰੋਵਰ ਦੀ ਮਿੱਟੀ ਲਿਆ ਕਰਕੇ ਇਸ ਪਾਵਨ ਸਰੋਵਰ 'ਚ ਪਾਈ, ਮੋਟੀ ਪਰਤ ਜਿਹੜੀ ਸੀ ਵਿਦਵਾਨ ਕਹਿੰਦੇ ਬਣੀ, ਉਸ ਤੋਂ ਬਾਅਦ ਫਿਰ ਜਲ ਵਰਤਿਆ, ਇਹਦੇ ਵਿੱਚ ਜਲ ਆਇਆ ਅਤੇ ਜਲ ਦੀ ਇੱਕ ਬੂੰਦ ਵੀ ਜਿਹੜੀ ਸੀ ਉਹ ਪਰਤ ਕੇ ਜ਼ਮੀਨ ਵਿੱਚ ਨਾ ਸਮਾਈ। ਭਾਵ ਇਸ ਤਰ੍ਹਾਂ ਦੇ ਸੰਸਾਰੀ ਵਿਘਨ ਵੀ ਖੜ੍ਹੇ ਹੋਏ, ਕੁਛ ਕੁਦਰਤੀ ਤੌਰ 'ਤੇ ਵਿਘਨ ਵੀ ਖੜ੍ਹੇ ਹੋਏ, ਕੁਛ ਸਮੇਂ ਦੇ ਹਾਕਮਾਂ ਵੱਲੋਂ ਵੀ ਵਿਘਨ ਖੜ੍ਹੇ ਕੀਤੇ ਗਏ, ਕੁਛ ਆਪਣੇ ਪਰਿਵਾਰ ਦੇ ਜੀਆਂ ਵੱਲੋਂ ਵੀ ਵਿਘਨ ਖੜ੍ਹੇ ਕੀਤੇ ਗਏ, ਪਰ ਕਰਤੇ ਅਕਾਲ ਪੁਰਖ ਦੀ ਐਸੀ ਖੇਡ ਵਰਤੀ ਹੈ ਕਿ ਇਹ ਸਾਰੀ ਸੇਵਾ ਜਿਹੜੀ ਸੀ ਮੁਕੰਮਲ ਹੋ ਗਈ। ਸ਼ੁਕਰਾਨੇ ਵਜੋਂ ਅਕਾਲ ਪੁਰਖ ਪਰਮੇਸ਼ਰ ਅੱਗੇ ਹੱਥ ਜੋੜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਵਡਿਆਈ ਕਰਦਿਆਂ, ਧੰਨਵਾਦ ਕਰਦਿਆਂ, ਸ਼ੁਕਰਾਨਾ ਕਰਦਿਆਂ ਇਹ ਪਾਵਨ ਵਚਨ ਕਹੇ ਜੋ ਅੱਜ ਆਪਾਂ ਸਰਵਣ ਕਰ ਰਹੇ ਹਾਂ। ਸੋਰਠ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 623 ਅੰਗ 'ਤੇ ਸਾਹਿਬ ਜੀ ਕਿਰਪਾ ਕਰਦੇ ਵਿੱਚ ਕਰਤਾ ਪੁਰਖ ਖਲੋਆ ਦਾਤਾਰ ਜੀ ਜੋ ਅਸੀਸਾਂ ਬਖਸ਼ ਰਹੇ ਹਨ, ਸਰਵਣ ਕਰੀਏ।
ਵਿੱਚ ਕਰਤਾ ਪੁਰਖ ਖਲੋਆ
ਸਾਹਿਬ ਜੀ ਕਿਰਪਾ ਕਰਦੇ ਕਿ ਇਸ ਸਾਰੇ ਕਾਰਜ ਦੇ ਵਿੱਚ ਉਹ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਤਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ, ਉਹ ਪੁਰਖ ਜਿਸ ਨੂੰ ਰੋਜ਼ ਅਸੀਂ ਮੂਲ ਮੰਤਰ ਅੰਦਰ ਕਰਤਾ ਪੁਰਖ ਪੜ੍ਹਦੇ ਹਾਂ, ਜਿਹਨੂੰ ਸਾਹਿਬ ਦੀ ਬਾਣੀ ਕਹਿੰਦੀ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਇਸ ਕਾਰਜ ਦੇ ਵਿੱਚ ਖਲੋਆ ਖੜ੍ਹਾ ਹੋ ਗਿਆ। ਜਦੋਂ ਕੋਈ ਆ ਕੇ ਖੜ੍ਹਾ ਹੋ ਜਾਵੇ ਨਾ, ਉਦੋਂ ਚਿੰਤਾ ਝੋਰੇ ਫਿਕਰ ਸਭ ਕੁਝ ਖਤਮ ਹੋ ਜਾਂਦਾ। ਦੁਨਿਆਵੀ ਤੌਰ 'ਤੇ ਵੀ ਆਪਣਾ ਕੋਈ ਵਿਘਨ ਹੋਵੇ ਜਾਂ ਕੋਈ ਝਗੜਾ ਹੋ ਜਾਵੇ ਅਤੇ ਸਾਡਾ ਕੋਈ ਪਰਿਵਾਰ ਦਾ ਵੱਡਾ ਜੀ ਜਾਂ ਪਿਤਾ ਕੋਈ ਹੋਰ ਵੱਡਾ ਜੀ ਆ ਕੇ ਕਰਦੇ ਤੂੰ ਪਰਵਾਹ ਨਾ ਕਰ ਮੈਂ ਤੇਰੇ ਨਾਲ ਖੜ੍ਹਾ ਵਾਂ, ਫਿਰ ਬੰਦੇ ਦੀ ਸਾਰੀ ਚਿੰਤਾ ਜਿਹੜੀ ਖਤਮ ਹੋ ਜਾਂਦੀ। ਭਾਵੇਂ ਉਹ ਸਾਡੇ ਤੋਂ ਦੂਰ ਵੀ ਹੋਵੇ ਤਾਂ ਵੀ ਉਹ ਕਹਿ ਦੇ ਵੀ ਅਸੀਂ ਤੇਰੇ ਨਾਲ ਖੜ੍ਹੇ ਹੋਏ ਹਾਂ, ਤੂੰ ਫਿਕਰ ਨਾ ਕਰੀਂ। ਦੁਨਿਆਵੀ ਬੰਦਾ ਜਦੋਂ ਕਹਿ ਦੇ ਮੈਂ ਤੇਰੇ ਨਾਲ ਖੜ੍ਹਾ ਵਾਂ ਤਾਂ ਵੀ ਚਿੰਤਾ ਖਤਮ ਹੋ ਜਾਂਦੀ, ਅਤੇ ਜਦੋਂ ਕਰਤਾ ਪਰਮੇਸ਼ੁਰ ਆ ਕੇ ਖੜ੍ਹਾ ਹੋ ਜਾਵੇ ਤਾਂ ਫਿਰ ਕਾਹਦੀਆਂ ਚਿੰਤਾ, ਫਿਰ ਕਾਹਦੇ ਵਿਘਨ, ਫਿਰ ਕਾਹਦੀਆਂ ਰੁਕਾਵਟਾਂ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਤੱਖ ਰੂਪ ਦੇ ਵਿੱਚ ਵੀ ਆ ਕਰਕੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਖੜਾ ਹੋਇਆ ਹੈ।
ਵਾਲ ਨਾ ਵਿੰਗਾ ਹੋਆ
ਤੇ ਬਾਹਰੀ ਤੌਰ ਤੇ ਭਾਵੇਂ ਕਈ ਪ੍ਰਕਾਰ ਦੇ ਵਾਰ ਜਿਹੜੇ ਸੀ ਬਾਬਾ ਪ੍ਰਿਥੀ ਚੰਦ ਵੱਲੋਂ ਕੀਤੇ ਗਏ, ਗੁਰੂ ਅਰਜਨ ਦੇਵ ਮਹਾਰਾਜ ਤੇ ਵੀ ਕੀਤੇ ਗਏ, ਸਤਿਗੁਰਾਂ ਦੇ ਪਰਿਵਾਰ ਤੇ ਵੀ ਕੀਤੇ ਗਏ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਬਾਲਪਨ ਰੂਪ ਦੇ ਅੰਦਰ ਨੇ ਤਾਂ ਆਪਾਂ ਜਾਣਦੇ ਹਾਂ ਬਾਬਾ ਪ੍ਰਿਥੀ ਚੰਦ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਸ਼ਾਇਦ ਕੋਈ ਪੱਥਰ ਦਿਲ ਇਨਸਾਨ ਵੀ ਇਸ ਤਰ੍ਹਾਂ ਨਾ ਕਰਦਾ ਜੋ ਉਸ ਵੇਲੇ ਮਾਇਆ ਦੇ ਲਾਲਚ ਵਿੱਚ ਕਹਿ ਲਓ ਜਾਂ ਗੁਰਤਾ ਗੱਦੀ ਪ੍ਰਾਪਤ ਕਰਨ ਦੇ ਵਾਸਤੇ ਕਿਸੇ ਹੋਰ ਦੇ ਵਿੱਚ ਕਹਿ ਲਓ ਬਾਬਾ ਪ੍ਰਿਥੀ ਚੰਦ ਜੀ ਨੇ ਕਰ ਦਿੱਤੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਪ੍ਰਕਾਰ ਦੇ ਵਾਰ ਹੋਏ ਨੇ ਸਾਡੇ 'ਤੇ ਪਰ ਵਾਲ ਨਾ ਵਿੰਗਾ ਹੋਆ, ਪਰਮੇਸ਼ੁਰ ਦੀ ਐਸੀ ਖੇਡ ਵਰਤੀ ਕਿ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਉਹਨੇ ਵਾਲ ਤੱਕ ਵੀ ਵਿੰਗਾ ਨਹੀਂ ਹੋਣ ਦਿੱਤਾ, ਸਰੀਰ ਕਰਕੇ ਵੀ ਕੋਈ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ।
ਮੱਜਨ ਗੁਰ ਆਂਦਾ ਰਾਸੇ,
ਇਸ ਪਾਵਨ ਸਰੋਵਰ ਦੇ ਵਿੱਚ ਮੱਜਨ ਭਾਵ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੈ, ਆਂਦਾ ਰਾਸੇ ਉਹਨਾਂ ਦੇ ਇਸ਼ਨਾਨ ਕੀਤੇ ਜਿਹੜੇ ਰਾਸ ਹੋ ਗਏ ਥਾਂ ਪੈ ਗਏ। ਹੁਣ ਕਿੰਨਾ ਦੇ ਥਾਂ ਪਏ ਇਸ਼ਨਾਨ ਤੇ ਆਪਾਂ ਸਾਰਿਆਂ ਨੇ ਕੀਤੇ ਨੇ, ਕਰਦੇ ਰਹਿਣਾ ਜਿੰਨਾ ਚਿਰ ਸੰਸਾਰ ਹੈ, ਭਾਵੇਂ ਲੱਖ ਰੁਕਾਵਟਾਂ ਆਈਆਂ ਨੇ, ਅਗਾਂਹ ਵੀ ਸ਼ਾਇਦ ਆਉਣਗੀਆਂ। ਜਿਸ ਤਰ੍ਹਾਂ ਦੀ ਇਹ ਸਮੇਂ ਦੀ ਨਜ਼ਾਕਤ ਦੱਸਦੀ ਹੈ ਕਿ ਇਸ ਪਾਵਨ ਸਰੋਵਰ ਵਿੱਚ ਕਦੀ ਉਹ ਵੀ ਸਮੇਂ ਸੀ ਜਦੋਂ ਚਾਰੇ ਪਾਸੇ ਪਹਿਰੇ ਲੱਗੇ ਹੋਏ ਸਨ ਅਤੇ ਇੱਥੇ ਅਸੀਂ ਇਸ਼ਨਾਨ ਨਹੀਂ ਸੀ ਕਰ ਸਕਦੇ। ਕਦੀ ਉਹ ਵੀ ਸਮੇਂ ਸੀ ਜਦੋਂ ਦੂਰ ਦੂਰ ਤੱਕ ਕਰਫਿਊ ਲੱਗੇ ਸੀ ਅਤੇ ਅਸੀਂ ਇਸ਼ਨਾਨ ਤੇ ਬੜੀ ਦੂਰ ਦੀ ਗੱਲ, ਅਸੀਂ ਇੱਥੋਂ ਆਉਂਦੀ ਪਾਵਨ ਵਾਹ ਦੇ ਵੱਲ ਵੀ ਵੇਖ ਨਹੀਂ ਸੀ ਸਕਦੇ। ਅਤੇ ਜਿਸ ਤਰ੍ਹਾਂ ਦੇ ਸਮੇਂ ਚੱਲਦੇ ਨੇ, ਗੁਰੂ ਤਰਸ ਹੀ ਰੱਖੇ ਤੇ ਭਲਾ ਹੈ, ਪਰ ਸੁਖਾਵੀਆਂ ਘਟਨਾਵਾਂ ਜਿਹੜੀਆਂ ਉਹ ਕਿਤੋਂ ਦਿਸਦੀਆਂ ਨਹੀਂ ਪਈਆਂ ਗੀਆਂ ਵੀ ਸਾਡੇ ਨਾਲ ਘੱਟ ਜਾਣ। ਹਾਂ, ਅਣਸੁਖਾਵੀਆਂ ਦੇ ਕਿਆਸ ਜਿਹੜੇ ਉਹ ਜ਼ਰੂਰ ਲੱਗਦੇ ਹਨ। ਤਾਂ ਸਾਹਿਬ ਕਿਰਪਾ ਕਰਦੇ ਨੇ, ਮੱਜਨ ਗੁਰ ਆਂਦਾ ਰਾਸੇ, ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕਰਕੇ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤੇ ਨੇ। ਪਹਿਲਾਂ ਮੈਂ ਬਾਹਰੀ ਅਰਥ ਕਰ ਰਿਹਾ। ਸਾਹਿਬ ਕਹਿੰਦੇ ਉਹਨਾਂ ਦੇ ਕੀਤੇ ਹੋਏ ਸਾਰੇ ਇਸ਼ਨਾਨ ਦਾਨ ਪੁੰਨ ਸਭ ਗੁਰੂ ਨੇ ਕਿਰਪਾ ਕਰਕੇ ਰਾਸ ਕਰ ਦਿੱਤੇ, ਸਫਲੇ ਕਰ ਦਿੱਤੇ ਹਨ।
ਜਪ ਹਰ ਹਰ ਕਿਲ ਵਿਖ ਨਾਸੇ,
ਕਿੰਨਾ ਦੇ ਕੀਤੇ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਰੀ ਨੂੰ ਜਪਿਆ ਹੈ ਤੇ ਸਾਨੂੰ ਤੁਹਾਨੂੰ ਹੁਕਮ ਕਰਦੇ ਜਪ ਹਰ ਹਰ ਉਸ ਹਰੀ ਜਿਹੜਾ ਸਾਰੇ ਦੁੱਖਾਂ ਨੂੰ ਹਰ ਲੈਣ ਵਾਲਾ ਹੈ। ਹੇ ਭਲੇ ਪੁਰਖ, ਹੇ ਜੀਵ, ਹੇ ਜਗਿਆਸੂ, ਉਹਨੂੰ ਜਪਨਾ ਕਰ। ਹੁਣ ਆਪਣਾ ਸਾਡਾ ਤੁਹਾਡਾ ਆਮ ਸੁਭਾਅ ਹੈ, ਕੋਈ ਵੀ ਕੰਮ ਕੋਈ ਦੱਸੇ ਤੇ ਆਪਾਂ ਕਹਿੰਦੇ ਵੀ ਕਿਉਂ ਕਰਨਾ, ਇਹਦਾ ਫਾਇਦਾ ਕੀ ਹੈ। ਕੋਈ ਮਹਾਤਮਾ ਕਹਿ ਦੇ ਬਾਣੀ ਪੜ੍ਹ ਲਿਆ ਕਰ, ਆਪਾਂ ਕਹਿੰਦੇ ਜੀ ਫਾਇਦਾ ਕੀ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵਾਰ ਵਾਰ ਕਹਿੰਦੇ ਬਾਣੀ ਪੜ੍ਹ, ਸਿਮਰਨ ਕਰ, ਬੰਦਗੀ ਕਰ, ਆਪਾਂ ਪੁੱਛਦੇ ਜੀ ਫਾਇਦਾ ਕੀ ਹੈ, ਕੀ ਇਹਦਾ ਲਾਭ ਹੋਏਗਾ। ਬੜੇ ਲਾਭ ਜਿਹੜੇ ਹਨ ਬਾਣੀ ਦੇ ਮਹਾਰਾਜ ਨੇ ਦਰਸਾਏ ਨੇ, ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਜੇ ਬਾਣੀ ਪੜਾਂਗੇ, ਬੰਦਗੀ ਕਰਾਂਗੇ ਤਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਉਹ ਰਖਵਾਲਾ ਹੋ ਜਾਂਦਾ। ਜੇ ਬਾਣੀ ਪੜਾਂਗੇ ਤਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਉਹ ਹਰ ਥਾਂ 'ਤੇ ਸਾਡੀ ਰੱਖਿਆ ਕਰਦਾ ਹੈ। ਉਹ ਸਦਾ ਅੰਗ ਸੰਗੇ ਅਪੰਗਮ ਬਿਪੂਤੇ ਹੋ ਕਰਕੇ ਵਰਤਦਾ ਹੈ। ਪਰ ਇੱਥੇ ਮਹਾਰਾਜ ਕਹਿੰਦੇ ਜੇ ਪੁੱਛਦੇ ਉਹ ਕੀ ਹੋਏਗਾ ਤਾਂ ਕਿਲ ਵਿਖ ਨਾਸੇ, ਸਾਰੇ ਦੁੱਖ ਦਲਿੱਦਰ ਪਾਪ ਆਪਣੇ ਆਪ ਨੱਸ ਜਾਂਦੇ ਨੇ। ਜਿਵੇਂ ਚੋਰ ਆਵੇ ਅਤੇ ਆਪਣੀ ਜਾਗ ਖੁੱਲ ਜੇ, ਜਾਂ ਕੋਈ ਸਿਆਣਾ ਭਲਾ ਪੁਰਖ ਉੱਠ ਜੇ, ਤਾਂ ਉੱਠ ਕੇ ਕਦੀ ਚੋਰ ਨੂੰ ਕਹਿਣਾ ਨਹੀਂ ਪੈਂਦਾ ਵੀ ਅਸੀਂ ਜਾਗ ਗਏ ਹਾਂ, ਅਸੀਂ ਆ ਗਏ ਹਾਂ, ਅਸੀਂ ਉੱਠ ਗਏ ਹਾਂ ਅਤੇ ਹੁਣ ਤੂੰ ਨੱਸ ਜਾ, ਉਹ ਆਪਣੇ ਆਪ ਭੱਜ ਜਾਂਦਾ। ਸੂਰਜ ਚੜ੍ਹ ਗਿਆ ਅਤੇ ਹਨੇਰੇ ਨੂੰ ਕਿਸੇ ਨੇ ਕਿਹਾ ਨਹੀਂ ਵੀ ਸੂਰਜ ਚੜ੍ਹ ਗਿਆ ਅਤੇ ਹੁਣ ਤੂੰ ਚਲਾ ਜਾ, ਸੂਰਜ ਚੜ੍ਹਿਆ, ਹਨੇਰਾ ਆਪਣੇ ਆਪ ਨਾਸ ਹੋ ਗਿਆ। ਬਾਣੀ ਦਾ ਵਚਨ ਵੀ ਪੜ੍ਹਦੇ ਹਾਂ, ਦੀਵਾ ਬਲੈ ਅੰਧੇਰਾ ਜਾਏ, ਕਿ ਦੀਵਾ ਬਲ ਗਿਆ, ਹਨੇਰੇ ਨੂੰ ਕਦੀ ਕਹਿਣਾ ਨਹੀਂ ਪਿਆ ਵੀ ਤੂੰ ਖਤਮ ਹੋ ਜਾ, ਅਸੀਂ ਦੀਵਾ ਜਗਾ ਦਿੱਤਾ, ਅਸੀਂ ਬਲਬ ਜਗਾ ਦਿੱਤਾ, ਨਹੀਂ, ਉਹ ਆਪਣੇ ਆਪ ਖਤਮ ਹੋ ਜਾਂਦਾ। ਬੰਦਗੀ ਪੜਾਂਗੇ, ਸਾਹਿਬ ਕਹਿੰਦੇ ਹਰੀ ਨੂੰ ਜਪਾਂਗੇ ਤਾਂ ਕਿਲ ਵਿਖ ਨਾਸੇ। ਜਿਨ੍ਹਾਂ ਨੇ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤੇ, ਉਹਨਾਂ ਦੇ ਇਸ਼ਨਾਨ ਰਾਸ ਹੋ ਗਏ ਅਤੇ ਉਹਨਾਂ ਦੇ ਸਾਰੇ ਕਿਲ ਵਿਖ ਪਾਪ ਦੁੱਖ ਦਲਿੱਦਰ ਜਿਹੜੇ, ਜਿਵੇਂ ਚਾਰ ਪ੍ਰਕਾਰ ਦੇ ਪਾਪ ਜਿਹੜੇ ਹਨ, ਵੈਸੇ ਤਾਂ ਪਾਪ ਤੇ ਪਾਪ ਹੀ ਹੈ, ਤੁਸੀਂ ਕਿਸੇ ਦਾ ਹਿਰਦਾ ਵੀ ਦਿਖਾ ਦਿੱਤਾ ਇਹ ਵੀ ਪਾਪ ਹੈ। ਇੱਥੋਂ ਤੱਕ ਬਾਣੀ ਨੇ ਤਾਂ ਸਾਨੂੰ ਹੁਕਮ ਕੀਤਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਕਿ ਵੀ ਸਭ ਕੁਛ ਪਾਪ ਦੇ ਵਿੱਚ ਗਿਣਿਆ ਜਾਂਦਾ। ਪਰ ਦਾਨਿਆਂ ਵਿਦਵਾਨਾਂ ਨੇ ਜਾਂ ਗੁਰੂ ਸਾਹਿਬ ਨੇ ਚਾਰ ਮੁੱਖ ਪਾਪਾਂ ਵੱਲ ਇਸ਼ਾਰਾ ਕਰਕੇ ਕਿਹਾ, ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਨ, ਇਹਨਾਂ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਜ਼ਿੰਦਗੀ ਦੇ ਅੰਦਰ। ਜਿਹੜੇ ਵੱਡੇ ਤੋਂ ਵੱਡੇ ਪਾਪ ਕੁਛ ਅਸੀਂ ਜਾਣ ਕੇ ਕੀਤੇ, ਕੁਛ ਅਣਜਾਣੇ ਵਿੱਚ ਹੋ ਜਾਂਦੇ ਨੇ। ਤਾਂ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ਼ਨਾਨ ਕੀਤੇ ਜਪਿਆ ਉਹਨਾਂ ਦੇ ਪਾਪ ਨਾਸ ਹੋ ਗਏ। ਫਿਰ ਕਿਰਪਾ ਕਰਦੇ ਕਿ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਿਨ੍ਹਾਂ ਦੇ ਉੱਤੇ ਮਾਲਕ ਨੇ ਤਰਸ ਕਰ ਦਿੱਤਾ, ਬੰਦਗੀ ਦੇ ਰਸਤੇ ਵਿੱਚ ਚੱਲਦਿਆਂ ਲੱਖਾਂ ਰੁਕਾਵਟਾਂ ਨੇ ਸੰਸਾਰੀ ਰਸਤਿਆਂ ਤੇ। ਹੋ ਸਕਦਾ ਸਾਨੂੰ ਇੰਨੀਆਂ ਰੁਕਾਵਟਾਂ ਨਾ ਹੋਣ ਜਿੰਨੀਆਂ ਰੁਕਾਵਟਾਂ ਸਾਨੂੰ ਬੰਦਗੀ ਦੇ ਰਸਤੇ ਤੇ ਪੈਂਦੀਆਂ ਨੇ। ਧਰਮ ਦੇ ਮਾਰਗ ਉੱਤੇ ਕਿੰਨੀਆਂ ਰੁਕਾਵਟਾਂ ਨੇ, ਇੱਥੋਂ ਤੱਕ ਮਹਾਰਾਜ ਕਹਿੰਦੇ ਸੰਤ ਦੇ ਮਾਰਗ 'ਤੇ ਵੀ ਤੁਰਨਾ ਹੋਵੇ ਨਾ ਤਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਹ ਬੜੇ ਔਖੇ ਮਾਰਗ ਨੇ, ਇਹ ਤਾਂ ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ। ਬੰਦਗੀ ਕਰਨ ਬਹਿ ਜਾਓ, ਸਿਮਰਨ ਕਰਨ ਬਹਿ ਜਾਓ ਅਤੇ ਮਨ ਕਦੀ ਵੀ ਟਿਕਣ ਦਾ ਨਾਂ ਨਹੀਂ ਲੈਂਦਾ, ਇਹ ਕਿੱਡੀ ਵੱਡੀ ਰੁਕਾਵਟ ਹੈ। ਨਿਤਨੇਮ ਕਰਨ ਬਹਿ ਜਾਈਏ, ਸੋਚਦੇ ਪੰਜ ਬਾਣੀਆਂ ਪੜ੍ਹਾਂਗੇ, ਪੰਜ ਪੌੜੀਆਂ 'ਤੇ ਜਾ ਕਰਕੇ ਮਨ ਭੱਜਣਾ ਸ਼ੁਰੂ ਹੁੰਦਾ, ਇੰਨਾ ਕੁ ਭੱਜਦਾ ਕਿ ਆਪਾਂ ਨੂੰ ਵੀ ਨਾਲ ਉਠਾ ਕੇ ਤੁਰ ਪੈਂਦਾ ਕਿ ਨਹੀਂ ਛੱਡ ਪਰਾ। ਇਹ ਸਭ ਕੁਛ ਰੁਕਾਵਟਾਂ ਨਹੀਂ ਤਾਂ ਕੀ ਹੈ, ਸਾਰਾ ਦਿਨ ਕੰਮ ਨਹੀਂ ਯਾਦ ਆਏ, ਸ਼ਾਮ ਨੂੰ ਸੋਦਰ ਦਾ ਪਾਠ ਕਰਨਾ ਹੋਵੇ ਸਾਰੇ ਦਿਨ ਦੇ ਕੰਮ ਯਾਦ ਆ ਜਾਂਦੇ ਨੇ, ਇਹ ਰੁਕਾਵਟਾਂ ਨਹੀਂ ਤਾਂ ਕੀ ਹਨ। ਤਾਂ ਸਾਹਿਬ ਕਹਿੰਦੇ ਜਦੋਂ ਕਰਤਾ ਪੁਰਖ ਵਿੱਚ ਖਲੋ ਜਾਂਦਾ ਨਾ, ਉਦੋਂ ਫਿਰ ਸਾਰੇ ਕਾਰਜ ਰਾਸ ਹੋ ਜਾਂਦੇ, ਉਹਨਾਂ ਦਾ ਸੁਰਤ ਕਰਕੇ ਕੋਈ ਵਾਲ ਵੀ ਵਿੰਗਾ ਨਹੀਂ ਹੁੰਦਾ, ਭਾਵ ਉਹਨਾਂ ਦੀ ਸੁਰਤ ਨਹੀਂ ਖਿੰਡਦੀ, ਉਹਨਾਂ ਨੂੰ ਵਕਾਰ ਆ ਕਰਕੇ ਪਾਉਂਦੇ ਨਹੀਂ। ਅਤੇ ਜਦੋਂ ਸ਼ਬਦ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਉਹ ਸੁਰਤ ਦੀਆਂ ਚੁੱਭੀਆਂ ਮਾਰਦੇ ਨੇ, ਉਹਨਾਂ ਦੇ ਕਿਤੇ ਇਸ਼ਨਾਨ ਰਾਸ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹ ਅੰਦਰੋਂ ਜੁੜ ਕਰਕੇ ਹਰੀ ਨੂੰ ਜਪਦੇ ਨੇ। ਅਤੇ ਉਹਨਾਂ ਦੇ ਇਸ ਜਨਮ ਦੀ ਗੱਲ ਛੱਡੋ, ਪਿਛਲਿਆਂ ਜਨਮਾਂ ਦੇ ਕੀਤੇ ਹੋਏ ਵੀ ਜਿਹੜੇ ਪਾਪ ਕੋਈ ਆਦਿਕ ਹਨ, ਉਹ ਸਾਰੇ ਗੁਰੂ ਕਿਰਪਾ ਨਾਲ ਨਸ ਜਾਂਦੇ ਤੇ ਖਤਮ ਹੋ ਜਾਂਦੇ ਹਨ।
ਸੰਤ ਰਾਮਦਾਸ ਸਰੋਵਰ ਨੀਕਾ।
ਸਾਹਿਬ ਜੀ ਕਹਿੰਦੇ ਹੇ ਸੰਤੋ, ਹੇ ਸਾਧੂ ਜਨੋ, ਹੇ ਜਗਿਆਸੂ, ਹੇ ਸਤ ਸੰਗੀ ਜਨੋ, ਗੁਰਮੁਖ ਪਿਆਰਿਓ, ਕਿਉਂਕਿ ਸੰਤ ਸ਼ਬਦ ਸੰਗਤ ਵਿੱਚ ਜਿਤਨੇ ਬੈਠੇ ਸੱਚ ਕਰਕੇ ਜਾਣਿਓ, ਇਹ ਸੰਤ ਨੀ ਤੇ ਕੀ ਹਨ। ਹੁਣ ਇਹਦੇ ਕੋਈ ਹੋਰ ਅਰਥ ਨਾ ਕੱਢਿਓ ਵੀ ਸੰਤ ਤੇ ਅੱਗੇ ਘੱਟ ਨਹੀਂ ਸੀ, ਇਹਨੇ ਹੋਰ ਵੱਧ ਬਣਾ ਦਿੱਤੇ ਨੇ, ਪਰ ਸੱਚ ਇਹ ਆ ਜਿਹੜਾ ਸੱਤ ਨੂੰ ਕਮਾ ਗਿਆ ਤੇ ਆਪਣੇ 'ਚ ਕੀ ਪਤਾ ਕਿੰਨੇ ਬੰਦਗੀ ਵਾਲੇ ਬੈਠੇ ਹੋਣਗੇ, ਕਿੰਨੇ ਸਾਸ ਸਾਸ ਸਿਮਰੋ ਗੋਬਿੰਦ ਦੀ ਅਵਸਥਾ ਵਾਲੇ ਬੈਠੇ ਹੋਣਗੇ, ਕਿੰਨੇ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਵਾਲੇ ਬੈਠੇ ਹੋਣਗੇ। ਤਾਂ ਸਾਹਿਬ ਜੀ ਸਾਰਿਆਂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖ ਕੇ ਕਹਿੰਦੇ ਸੰਤ ਹੋ ਰਾਮਦਾਸ ਸਰੋਵਰ ਨੀਕਾ। ਇਹ ਪੰਜ ਸਰੋਵਰ ਜਿਹੜੇ ਹਨ, ਇਹਨਾਂ ਵਿੱਚ ਮਹਾਰਾਜ ਜੀ ਕਹਿੰਦੇ ਹਾਂ, ਇਹ ਮੈਂ ਜ਼ਿਕਰ ਕਰਦਾ, ਇੱਕ ਸਰੋਵਰ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਪਰ ਜੇ ਪਿੱਛੇ ਦਾ ਸਾਰਾ ਇਤਿਹਾਸ ਆਪਣੀ ਅੱਖਾਂ ਸਾਹਮਣੇ ਲਿਆ ਕੇ ਕਹੀਏ ਤਾਂ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਇਹ ਪਾਵਨ ਸਰੋਵਰ ਜਿਹੜਾ ਨੀਕਾ ਬੜਾ ਸ੍ਰੇਸ਼ਟ ਹੈ। ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਨੇ ਦੂਸਰੇ ਜਿਹੜੇ ਪਹਿਲੇ ਪਾਵਨ ਸਰੋਵਰ ਨੇ ਉਹਨਾਂ ਨੂੰ ਛੁਟਿਆ ਦਿੱਤਾ ਜਾਂ ਉਹਨਾਂ ਦੀ ਵਡਿਆਈ ਘੱਟ ਕਰ ਦਿੱਤੀ, ਨਹੀਂ, ਮਹਾਰਾਜ ਦੱਸਦੇ ਨੇ ਇਹ ਸ੍ਰੇਸ਼ਟ ਉੱਤਮ ਮਹਾਨ ਹੈ, ਇਹਦੇ 'ਤੇ ਕੋਈ ਸ਼ੱਕ ਸ਼ੰਕਾ ਨਾ ਕਰਨਾ ਕਰੋ।
ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ।
ਮਹਾਰਾਜ ਕਹਿੰਦੇ ਜਿਹੜਾ ਇਹਦੇ ਵਿੱਚ ਨਹਾ ਵੀ ਲਵੇ, ਬਾਹਰੀ ਤੌਰ 'ਤੇ ਵੀ ਆ ਕੇ ਇਸ਼ਨਾਨ ਕਰ ਲਵੇਗਾ ਨਾ, ਸੋ ਕੁਲ ਤਰਾਵੈ, ਭਾਈ ਉਹਦੀਆਂ ਕੁੱਲਾਂ ਤਰ ਜਾਣਗੀਆਂ। ਹਾਂ, ਨਾਸਤਿਕਤਾ ਹੋਵੇ ਤੇ ਲੱਖ ਸ਼ੰਕੇ ਨੇ, ਭਾਵਨਾ ਹੋਵੇ। ਇੱਕ ਪਾਸੇ ਲੋਕ ਕਹਿੰਦੇ ਅਸੀਂ ਗੁਰੂ ਕੀ ਬਾਣੀ ਨੂੰ ਹੀ ਮੰਨਦੇ ਹਾਂ, ਅਸੀਂ ਹੋਰ ਕਿਸੇ ਦੀ ਗੱਲ ਨਹੀਂ ਮੰਨਦੇ, ਤਾਂ ਗੁਰੂ ਕੀ ਬਾਣੀ ਤਾਂ ਫਿਰ ਇੱਥੋਂ ਤੱਕ ਕਹਿ ਰਹੀ, ਅੰਮ੍ਰਿਤ ਸਾਰ ਸਤਿਗੁਰ ਸਤ ਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ, ਕਿ ਇਹ ਉਹ ਪਾਵਨ ਸਰੋਵਰ ਜਿੱਥੇ ਕਊਏ ਵੀ ਜਿਹੜੇ ਇਸ਼ਨਾਨ ਕਰਕੇ ਹੰਸ ਹੋ ਗਏ, ਇੱਥੇ ਕਾਲੇ ਕਾਂ ਵੀ ਬਗਲੇ ਬਣ ਗਏ, ਇੱਥੇ ਬਹੁਤ ਘਟਨਾਵਾਂ ਵਰਤੀਆਂ ਅਤੇ ਰਹਿੰਦੀ ਦੁਨੀਆਂ ਤੱਕ ਵਰਤਦੀਆਂ ਰਹਿਣਗੀਆਂ। ਜਿਹੜੇ ਕਹਿੰਦੇ ਸੀ ਕੇਵਲ ਬਾਣੀ ਨੂੰ ਮੰਨਦੇ, ਗੁਰਮੁਖੋ ਬਾਣੀ ਵੀ ਤਾਂ ਕਹਿ ਰਹੀ ਹੈ ਨਾ ਕਿ ਰਾਮਸਰ ਸਰੋਵਰ ਜਿਹੜਾ ਇਹ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਇਹ ਪਾਵਨ ਸਰੋਵਰ ਨੀਕਾ ਸਭ ਤੋਂ ਸ੍ਰੇਸ਼ਟ ਹੈ। ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਮਹਾਰਾਜ ਕਹਿੰਦੇ ਜਿਹੜਾ ਇਸ਼ਨਾਨ ਕਰਦਾ ਭਾਈ, ਉਹਦੀਆਂ ਕੁੱਲਾਂ ਤਰ ਜਾਂਦੀਆਂ ਨੇ, ਕੱਲੀਆਂ ਕੁੱਲਾਂ ਹੀ ਨਹੀਂ ਤਰਦੀਆਂ, ਉਹਦੀ ਇਸ ਜਿੰਦ ਦਾ ਵੀ ਉਧਾਰ ਹੋ ਜਾਂਦਾ। ਉਹ ਫਿਰ ਆਉਣ ਜਾਣ ਜੰਮਣ ਮਰਨ ਦੇ ਬੰਧਨਾਂ ਤੋਂ ਛੁੱਟ ਜਾਂਦੀ ਹੈ, ਉਹਨਾਂ ਦਾ ਆਉਣ ਜਾਣ ਦਾ ਗੇੜ ਜਿਹੜਾ ਉਹ ਕੇਵਲ ਇਸ਼ਨਾਨ ਕਰਕੇ। ਹਾਂ, ਇੱਥੇ ਹੁਣ ਫਿਰ ਕਵਾਂਗੇ ਕਿ ਨਹੀਂ ਜੀ, ਬਾਹਰੀ ਇਸ਼ਨਾਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਗੁਰਮੁਖ ਇੱਥੇ ਬੜੇ ਇਤਿਹਾਸ ਦੇ ਪੰਨੇ ਪਏ ਨੇ, ਜਿਨ੍ਹਾਂ ਨੇ ਬਾਹਰੀ ਇਸ਼ਨਾਨ ਹੀ ਕੀਤੇ ਸੀ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦੀਆਂ ਕਾਇਆਂ ਕਲਪ ਕਰਕੇ ਰੱਖ ਦਿੱਤੀਆਂ। ਜਦੋਂ ਆਪਾਂ ਪੜ੍ਹਦੇ ਹਾਂ ਉਹ ਰਜਨੀ ਦੀ ਦਾਸਤਾਂ, ਜਦੋਂ ਦੁੱਖ ਪੰਜਨੀ ਬੇਰੀ ਥੱਲੇ ਇਸ਼ਨਾਨ ਕਰੀਏ, ਉੱਥੇ ਇਤਿਹਾਸ ਲਿਖਿਆ, ਜੇ ਨਹੀਂ ਪੜ੍ਹਿਆ ਤਾਂ ਜਾਣ ਲੱਗੇ ਪੜ੍ਹ ਕੇ ਦੇਖ ਲਿਓ, ਉੱਥੇ ਪ੍ਰਤੱਖ ਤੌਰ 'ਤੇ ਲਿਖਿਆ, ਅੱਜ ਵੀ ਲਿਖਿਆ ਪਿਆ ਕਿ ਇੱਥੇ ਰਜਨੀ ਦੇ ਉਸ ਪਿੰਗਲੇ ਕੋੜੀਪਤੀ ਨੇ ਇਸ਼ਨਾਨ ਕੀਤਾ ਅਤੇ ਐਸੀ ਖੇਡ ਵਰਤੀ ਕਿ ਵਹਿੰਦਿਆਂ ਵਹਿੰਦਿਆਂ ਉਹਦੀ ਕਾਇਆ ਕਲਪ ਹੋ ਗਈ, ਸੋਨੇ ਵਰਗੀ ਦੇਹੀ ਉਹਨੂੰ ਪ੍ਰਾਪਤ ਹੋ ਗਈ। ਤਾਂ ਇੱਥੇ ਕੇਵਲ ਸਰੀਰਾਂ ਦੀ ਗੱਲ ਛੱਡੋ, ਮਹਾਰਾਜ ਕਹਿੰਦੇ ਇਸ ਜਿੰਦ ਦਾ ਵੀ ਉਧਾਰ ਹੋ ਜਾਂਦਾ ਹੈ, ਇਹ ਜਿੰਦ ਦੇ ਵੀ ਪਾਪ ਦੁੱਖ ਦਲਿੱਦਰ ਖਤਮ ਹੋ ਕੇ ਇਹਦੀਆਂ ਵੀ ਜੂਨਾਂ ਨਾਸ਼ ਹੋ ਜਾਂਦੀਆਂ ਹਨ। ਠਹਿਰਾਓ ਬਖਸ਼ ਕੇ ਫਿਰ ਅਸੀਸਾਂ ਦਿੰਦੇ ਹਨ।
ਜੈ ਜੈਕਾਰ ਜਗ ਗਾਵੇ।
ਸਾਹਿਬ ਕਹਿੰਦੇ ਇਸ ਪਾਵਨ ਸਰੋਵਰ ਦੀ ਮਹਾਨਤਾ ਤੇ ਐਸੀ, ਜਿਨ੍ਹਾਂ ਨੇ ਇਹਦੇ ਕੰਢੇ ਬੈਠ ਕੇ ਕਦੀ ਬਾਣੀ ਪੜ੍ਹੀ, ਜਿਨ੍ਹਾਂ ਨੇ ਭਾਵਨਾ ਰੱਖੀ, ਸੁਰਤ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਗੂੰਜਦੇ ਸ਼ਬਦਾਂ ਵਿੱਚ ਇਸ਼ਨਾਨ ਕਰ ਲਿਆ ਤੇ ਬਾਹਰੀ ਤੌਰ ਤੇ ਉਸ ਪਾਵਨ ਜਲ ਵਿੱਚ ਇਸ਼ਨਾਨ ਕਰ ਲਿਆ, ਜੈ ਜੈਕਾਰ ਜਗ ਗਾਵੇ। ਭਾਈ ਇਸ ਪਰਿਕਰਮਾ ਵਿੱਚ ਲੱਖਾਂ ਸਾਧੂ ਹੋ ਗੁਜ਼ਰੇ ਨੇ, ਇੱਥੇ ਕਿਸੇ ਇੱਕ ਦੀ ਦਾਸਤਾਂ ਨਹੀਂ, ਇੱਥੇ ਤੇ ਉੱਡਦੇ ਪੰਛੀ ਵੀ ਮੁਕਤ ਹੋ ਗਏ, ਤੁਸੀਂ ਮਨੁੱਖਾਂ ਦੀ ਗੱਲ ਛੱਡੋ। ਤਾਂ ਐਸੇ ਸਾਧੂ ਜਿਨ੍ਹਾਂ ਨੇ ਇਸ ਪਰਿਕਰਮਾ ਵਿੱਚ ਬੈਠ ਕੇ ਜੀਵਨ ਦਾਨ ਪ੍ਰਾਪਤ ਕੀਤੇ, ਅੱਜ ਵੀ ਉਹਨਾਂ ਦੀਆਂ ਜੀਵਨੀਆਂ ਗ੍ਰੰਥਕਾਰ ਬੜੇ ਚਾਅ ਤੇ ਹੁਲਾਸ ਦੇ ਨਾਲ ਵਰਣਨ ਕਰਦੇ ਨੇ। ਤਾਂ ਮਹਾਰਾਜ ਕਹਿੰਦੇ ਉਹਨਾਂ ਦੀ ਜੈ ਜੈਕਾਰ ਹੁੰਦੀ ਆ, ਫਿਰ ਜੈ ਜੈਕਾਰ ਜਗ ਗਾਵੇ ਇਸ ਪਾਵਨ ਸਰੋਵਰ ਦੀ। ਜਿੱਥੇ ਵੀ ਸਿੱਖ ਬੈਠਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸਦਾ ਜੈ ਜੈਕਾਰ ਹੀ ਕਰਦਾ ਹਰ ਸਿੱਖ ਦੀ ਰਸਨਾ ਤੇ। ਹੋਰ ਕੋਈ ਸ਼ਬਦ ਆਵੇ ਨਾ ਆਵੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜ਼ਰੂਰ ਆਉਂਦਾ, ਖਾਸ ਕਰਕੇ ਇਸ ਪਾਵਨ ਧਰਤੀ ਦੇ ਜਿਹੜੇ ਬਛਿੰਦੇ ਹਨ। ਹੋਰ ਵੀ ਹਰ ਸਿੱਖ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਪ੍ਰੇਮ ਕਰਨ ਵਾਲਾ, ਉਹ ਦਿਨ ਵਿੱਚ ਹਜ਼ਾਰਾਂ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦਾ। ਤਾਂ ਮਹਾਰਾਜ ਕਹਿੰਦੇ ਇਸ ਘਰ ਦੀ ਸਦਾ ਹੀ ਜੈ ਜੈਕਾਰ ਦੁਨੀਆਂ ਨੇ ਗਾਉਣੀ ਹੈ। ਹਾਂ ਇਹ ਗੱਲ ਵੱਖਰੀ, ਇਸ ਘਰ ਦੀ ਜੈ ਜੈਕਾਰ ਨੂੰ ਖਤਮ ਕਰਨ ਵਾਸਤੇ ਕਦੀ ਅਹਿਮਦ ਸ਼ਾਹ ਅਬਦਾਲੀ ਵਰਗੇ ਵੀ ਆ ਗਏ, ਕਦੀ 84 ਦੇ ਸਾਕੇ ਵੀ ਵਰਤ ਗਏ, ਪਰ ਸੱਚ ਜਾਣਿਓ ਇਹਦੀ ਜੈ ਜੈਕਾਰ ਅੱਜ ਵੀ ਉਂਝ ਗੂੰਜਦੀ ਹੈ ਤੇ ਅਗਾਂਹ ਵੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੰਜ ਹੀ ਗੂੰਜਦੀ ਰਹੇਗੀ।
ਮਨ ਚੰਦੇ ਅੜੇ ਫਲ ਪਾਵੇ।
ਮਹਾਰਾਜ ਕਹਿੰਦੇ ਭਾਈ ਇੱਥੇ ਆ ਕਰਕੇ ਨਾ ਮਨ ਚਿੰਦੇ ਅੜੇ ਫਲ ਪਾਵੇ, ਜਿਹੜਾ ਆਵੇਗਾ ਇਸ਼ਨਾਨ ਕਰੇਗਾ, ਬਾਣੀ ਪੜੇਗਾ, ਜਪ ਕਰੇਗਾ, ਸੰਗਤ ਦੀ ਸੇਵਾ ਕਰੇਗਾ, ਜਿੰਨੇ ਮਨ ਚਿੰਦੇੜੇ ਮਨ ਵਿੱਚ ਚਿਤਵੇ ਹੋਏ ਫਲ ਵੀ, ਇੱਕ ਤਾਂ ਹੈ ਨਾ ਮਹਾਰਾਜ ਨੂੰ ਬੋਲ ਕੇ ਦੱਸਣਾ, ਕੁਝ ਐਸੇ ਕਾਰਜ ਹੁੰਦੇ ਨੇ ਜਿਹੜੇ ਆਪਾਂ ਜ਼ੁਬਾਨੋਂ ਬੋਲਦੇ ਵੀ ਨਹੀਂ, ਸੁੱਤੇ ਸੇਧੀ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਇੱਥੇ ਤੇ ਐਸੀਆਂ ਖੇਡਾਂ ਵਰਤਦੀਆਂ ਗੁਰੂ ਦੇ ਘਰ ਵਿੱਚ ਕਿ ਕਈ ਵਾਰ ਅਰਦਾਸ ਕਰਕੇ ਮਸਤਕ ਵੀ ਜ਼ਮੀਨ ਤੋਂ ਉਤਾਂਹ ਨਹੀਂ ਚੁੱਕੀਦਾ ਜਦੋਂ ਨੂੰ ਕਾਰਜ ਰਾਸ ਹੋ ਜਾਂਦਾ ਹੁੰਦਾ ਹੈ। ਇੰਨੀਆਂ ਖੇਡਾਂ ਵਰਤਦੀਆਂ ਇਸ ਘਰਾਂ ਦੇ ਅੰਦਰ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਇੱਥੇ ਮਨ ਇੱਛਤ ਫਲ ਜਿਹੜੇ ਹਨ ਉਹ ਪ੍ਰਾਪਤ ਹੁੰਦੇ, ਭਾਵੇਂ ਦੁਨੀਆਂ ਦੇ ਲੋਕਾਂ ਨੇ ਕਿਤੇ ਕਾਮ ਤੇਨ ਗਊ ਤੋਂ ਫਲ ਪ੍ਰਾਪਤ ਕਰਨ ਦੀ ਗੱਲ ਕੀਤੀ, ਕਦੀ ਕਲਪ ਪ੍ਰਿਕਸ਼ ਰੁੱਖ ਤੋਂ ਫਲ ਪ੍ਰਾਪਤ ਕਰਨ ਦੀ ਗੱਲ ਕੀਤੀ, ਪਰ ਗੁਰੂ ਨਾਨਕ ਦੇ ਘਰ ਵਿੱਚ ਇੱਕ ਹੀ ਹੋਕਾ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਮਹਾਰਾਜ ਕਹਿੰਦੇ ਇਸ ਘਰ ਵਿੱਚ ਕਾਮ ਤੇ ਨਗਊ ਵੀ ਸਭ ਕੁਛ ਹੈ, ਇੱਥੇ ਮਨ ਇੱਛਤ ਫਲ ਦੇਣ ਵਾਲੇ ਉਹ ਕਲਪ ਬ੍ਰਿਕਸ਼ ਵੀ ਇੱਥੇ ਸੰਗਤ ਵਿੱਚ ਹੀ ਹਨ, ਸਾਨੂੰ ਕਿਸੇ ਬਾਹਰੀ ਰੁੱਖਾਂ ਜਾਂ ਗਾਵਾਂ ਦੀ ਪੂਜਾ ਦੀ ਕੋਈ ਲੋੜ ਨਹੀਂ ਹੈ।
ਸਹੀ ਸਲਾਮਤ ਨਹਾਏ ਆਏ।
ਜਿਨ੍ਹਾਂ ਨੇ ਸੁਰਤ ਕਰਕੇ ਸ਼ਬਦ ਵਿੱਚ ਇਸ਼ਨਾਨ ਕਰ ਲਿਆ, ਬਾਹਰੋਂ ਬੜੀ ਭਾਵਨਾ ਸਹਿਤ ਗੁਰੂ ਰਾਮਦਾਸ ਦੀਆਂ ਇਹਨਾਂ ਬਖਸ਼ਿਸ਼ਾਂ ਵਿੱਚ ਇਸ਼ਨਾਨ ਕਰ ਲਿਆ, ਭਾਈ ਉਹ ਸਹੀ ਸਲਾਮਤ ਨਹਾਏ ਆਏ। ਉਹ ਸੁਰਤ ਕਰਕੇ ਇਸ਼ਨਾਨ ਕਰਕੇ ਆਪਣੀ ਸੁਰਤ ਨੂੰ ਉਸ ਸੱਚਖੰਡ ਵਿੱਚ ਸਹੀ ਸਲਾਮਤ ਲੈ ਗਏ, ਕਿਉਂਕਿ ਸੁਰਤ ਕਦੋਂ ਖਿੰਡ ਜਾਏ ਇਹਦਾ ਕੋਈ ਭਰੋਸਾ ਥੋੜ੍ਹੀ। ਮੈਨੂੰ ਮਾਫ਼ ਕਰਿਓ, ਐਸੇ ਵੀ ਲੋਕ ਵੇਖੇ ਜ਼ਿੰਦਗੀ ਦੇ ਅੰਦਰ ਜਿਨ੍ਹਾਂ ਦਾ ਜੀਵਨ ਅੱਤ ਉੱਚੇ ਮੁਨਾਰੇ 'ਤੇ ਖੜ੍ਹਾ ਹੋਇਆ ਸੀ, ਕਦੋਂ ਠਾਂ ਡਿੱਗ ਪਏ ਕੋਈ ਪਤਾ ਹੀ ਨਹੀਂ ਲੱਗਾ। ਇੱਥੇ ਦਾਅਵਾ ਤਾਂ ਹੈ ਹੀ ਨਹੀਂ ਉੱਚੇ ਜੀਵਨ ਦਾ, ਤੇ ਕਦੀ ਵੀ ਦਾਅਵਾ ਨਹੀਂ। ਭਗਤ ਸਾਹਿਬਾਨ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਅਜ ਹੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਇੱਥੇ ਕੋਈ ਪਤਾ ਨਹੀਂ ਗੁਰਮੁਖੋ। ਅੱਜ ਗੁਰਮੁਖ ਦੀ ਅਵਸਥਾ ਹੈ ਤੇ ਛਿਣ ਦੇ ਬਾਅਦ ਉਹ ਮਨਮੁਖ ਬਣਿਆ ਪਵੇ ਤੇ ਕੋਈ ਪਤਾ ਨਹੀਂ, ਹਮੇਸ਼ਾ ਗੁਰੂ ਤੋਂ ਡਰ ਕੇ ਰਹੀਏ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਉਹ ਸਹੀ ਸਲਾਮਤ ਨਾਏ ਆਏ, ਉਹ ਬਾਹਰੀ ਤੌਰ ਤੇ ਵੀ ਸਹੀ ਸਲਾਮਤ ਆਏ ਤੇ ਉਹ ਫਿਰ ਸੱਚਖੰਡ ਭਾਵ ਇਸ ਸੰਸਾਰ ਤੋਂ ਸਰੀਰ ਤਿਆਗ ਕੇ ਜਿਸ ਪਰਮੇਸ਼ਰ ਦੇ ਵਿੱਚੋਂ ਜੋਤ ਰੂਪ ਕਰਕੇ ਨਿਕਲੇ ਸੀ, ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਅਸੀਂ ਵਾਪਸ ਉਸ ਘਰ ਸਹੀ ਸਲਾਮਤ ਪਹੁੰਚਣਾ। ਤਾਂ ਜਿਨ੍ਹਾਂ ਨੇ ਇੰਜ ਇਸ਼ਨਾਨ ਕਰ ਲਏ ਮਹਾਰਾਜ ਕਹਿੰਦੇ ਉਹ ਸਹੀ ਸਲਾਮਤ ਆ ਗਏ ਹਨ।
ਆਪਣਾ ਪ੍ਰਭੂ ਧਿਆਏ।
ਪਰ ਮਹਾਰਾਜ ਉਹ ਕੌਣ ਲੋਕ ਹਨ? ਤਾਂ ਸਾਹਿਬ ਕਹਿੰਦੇ ਜਿਹੜੇ ਆਪਣੇ ਪ੍ਰਭੂ ਨੂੰ ਧਿਆਉਂਦੇ ਨੇ, ਭਾਈ ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਥਾਂ ਥਾਂ ਦੀਵੇ ਜਗਾਉਣੇ, ਹਰ ਥਾਂ ਤੇ ਮਸਤਕ ਰਗੜਨੇ ਜਿਹੜੇ ਆਪਣੇ ਦੇ ਨਹੀਂ ਹੋਏ। ਕਈ ਵਾਰ ਲੋਕ ਕਹਿੰਦੇ ਜੀ ਫਲਾਣਾ ਉਸ ਧਰਮ 'ਚ ਚਲਾ ਗਿਆ, ਮੈਂ ਕਹਿੰਦਾ ਭਾਈ ਉਹ ਸਾਹਮਣਿਆਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਜਿਸ ਧਰਮ ਦੇ ਵਿੱਚ ਇਹਨਾਂ ਦੀਆਂ ਪੀੜ੍ਹੀਆਂ ਨੇ ਸੁੱਖ ਭੋਗੇ ਨੇ, ਇਹ ਉਸ ਧਰਮ ਦੇ ਨਹੀਂ ਹੋਏ, ਇਹ ਉਸ ਗੁਰੂ ਨਾਨਕ ਦੇ ਘਰ ਦੇ ਨਹੀਂ ਹੋਏ, ਤੇ ਭਾਈ ਤੁਹਾਡੇ ਕਿੱਥੋਂ ਜਾਣਗੇ? ਤੁਸੀਂ ਵੀ ਸੋਚ ਕੇ ਦਰਵਾਜ਼ੇ ਖੋਲਿਓ ਇਹਨਾਂ ਦੇ ਵਾਸਤੇ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਆਪਣੇ ਪ੍ਰਭੂ ਨੂੰ ਤਿਉਂਦੇ ਨੇ, ਆਪਣੇ ਮਾਲਕ ਨੂੰ ਤਿਉਂਦੇ ਨੇ, ਉਹੀ ਸਹੀ ਸਲਾਮਤ ਘਰ ਪਹੁੰਚਦੇ ਨੇ, ਉਹੀ ਮਨ ਇੱਛਤ ਫਲ ਪ੍ਰਾਪਤ ਕਰਦੇ ਹਨ।
ਸੰਤ ਸਰੋਵਰ ਨਾਵੈ,
ਜਿਹੜੇ ਇਸ ਸਤ ਸੰਗਤ ਸਰੋਵਰ ਦੇ ਵਿੱਚ ਸੁਰਤ ਕਰਕੇ, ਸਰੀਰ ਕਰਕੇ ਬੈਠ ਕੇ ਸੁਰਤ ਦੇ ਅਭਿਆਸ ਦੇ ਦੁਆਰਾ ਇਸ਼ਨਾਨ ਕਰਦੇ ਹਨ,
ਸੋ ਜਨ ਪਰਮ ਗਤ ਪਾਵੈ।
ਮਹਾਰਾਜ ਕਹਿੰਦੇ ਉਹ ਜਿਹੜੇ ਭਲੇ ਪੁਰਖ ਹਨ ਨਾ, ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਆ। ਗੁਰਮੁਖੋ, ਅਸੀਂ ਜੀਵਨ ਮੁਕਤ ਅਵਸਥਾ ਨੂੰ ਗੁਰੂ ਤਰਸ ਕਰੇ ਆਪਾਂ ਮਾਣੀਏ, ਮਰਨ ਉਪਰੰਤ ਕੋਈ ਕਮਾਈ ਵਾਲਾ ਅਰਦਾਸ ਕਰਦੇ ਤਾਂ ਇਹਦੇ 'ਤੇ ਕੋਈ ਸ਼ੱਕ ਨਹੀਂ, ਜਾਂ ਕਾ ਕਹਿਆ ਦਰਗਹਿ ਚੱਲੇ ਦੀ ਖੇਡ ਵਰਤ ਜਾਣੀ ਆ। ਪਰ ਹਰ ਕੋਈ ਤੇ ਕਮਾਈ ਵਾਲਾ ਨਹੀਂ ਨਾ, ਇਹ ਤੇ ਦਾਵਾ ਨਹੀਂ ਨਾ ਕੀਤਾ ਜਾ ਸਕਦਾ। ਸਾਡੇ ਮਰਨ ਉਪਰੰਤ ਜਿਹੜਾ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਤਰਲਾ ਲਏਗਾ ਕਿ ਸਤਿਗੁਰੂ ਇਹਦੇ ਤੋਂ ਜੀਵਨ ਵਿੱਚ ਰਹਿੰਦਿਆਂ ਸੰਸਾਰ ਤੇ ਕਈ ਗੁਣ ਔਗੁਣ ਗੁਨਾਹਾਂ ਕਰਕੇ ਕਈ ਪਾਪ ਹੋਏ ਹੋਣੇ, ਤੂੰ ਇਹਨੂੰ ਬਖਸ਼ ਦਈ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ, ਆਪਣੇ ਚਰਨਾਂ ਦੀ ਅਪੇਰਤਾ ਬਖਸ਼ੀ। ਕੋਈ ਕਮਾਈ ਵਾਲਾ ਕੀ ਪਤਾ ਮਿਲੇ ਕਿ ਨਾ ਮਿਲੇ। ਇਸ ਕਰਕੇ ਜਿਉਂਦੇ ਜੀ ਇੰਨੀ ਕੁ ਬੰਦਗੀ ਕਰ ਲਈਏ ਕਿ ਪਰਮ ਗਤੀ ਨੂੰ ਪ੍ਰਾਪਤ ਹੋ ਜਾਈਏ ਤੇ ਜੀਵਨ ਮੁਕਤ ਅਵਸਥਾ ਮਿਲ ਜਾਏ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਸ ਪਾਵਨ ਸਰੋਵਰ ਵਿੱਚ, ਸੰਤ ਸਰੋਵਰ, ਸਤ ਸੰਗਤ ਰੂਪੀ ਸਰੋਵਰ ਵਿੱਚ ਨਹਾਉਂਦੇ ਨੇ, ਭਾਈ ਉਹ ਪਰਮ ਗਤੀ ਨੂੰ ਸੁੱਤੇ ਸਿੱਧ ਪ੍ਰਾਪਤ ਕਰਦੇ ਹਨ।
ਮਰੈ ਨਾ ਆਵੈ ਜਾਈ,
ਫਿਰ ਨਾ ਸ਼ਬਦ ਨੂੰ ਦੇਹਲੀ ਦੀਪਕ ਸਮਝ ਕੇ ਆਪਾਂ ਅਰਥ ਕਰੀਏ ਤਾਂ ਸਾਹਿਬ ਕਹਿੰਦੇ ਉਹ ਮਰਦੇ ਵੀ ਨਹੀਂ। ਹੁਣ ਆਪਾਂ ਕਹਾਂਗੇ ਜੀ ਸਰੀਰ ਕਰਕੇ ਤੇ ਬ੍ਰਹਮ ਗਿਆਨੀ ਵੀ ਚਲੇ ਗਏ, ਉਹ ਸਾਡੀਆਂ ਅੱਖਾਂ ਸਾਵੇਂ ਉਹਨਾਂ ਦੀ ਮੌਤ ਹੈ, ਉਹ ਕੇਵਲ ਸਰੀਰ ਦੀ ਗੱਲ ਹੈ, ਅਸਲ ਵਿੱਚ ਉਹ ਮਰਦੇ ਨਹੀਂ ਹਨ। ਕਿਉਂ? ਇਹਨੂੰ ਬਾਣੀ ਕਹਿੰਦੀ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ। ਇੱਕ ਉਹਨਾਂ ਦੀ ਬਾਤ ਹੈ ਤੇ ਇੱਕ ਉਹ ਵੀ ਲੋਕ ਨੇ ਜਿਹੜੇ ਮੁਰਦਾ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਅਸਲ 'ਚ ਜਦੋਂ ਜ਼ਮੀਰਾਂ ਹੀ ਮਰ ਗਈਆਂ ਉਦੋਂ ਖੜੇ ਸਰੀਰਾਂ ਦਾ ਵੀ ਕੀ ਕਰਾਂਗੇ। ਤੇ ਬਹੁਤ ਲੋਕ ਐਸੇ ਨੇ ਅੱਜ ਵੀ ਦੁਨੀਆਂ ਵਿੱਚ ਜਿਹੜੇ ਲਾਸ਼ਾਂ ਬਣ ਕੇ ਤੁਰੇ ਫਿਰਦੇ। ਜਦੋਂ ਜ਼ਮੀਰਾਂ ਮਰ ਗਈਆਂ, ਅੰਦਰੋਂ ਭਾਵਨਾ ਮਰ ਗਈ, ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਸ਼ਰਧਾ ਮਰ ਗਈ, ਤੇ ਮਾਫ ਕਰਿਓ ਫਿਰ ਉਹ ਮੁਰਦਾ ਲਾਸ਼ਾਂ ਤੁਰੀਆਂ ਫਿਰਦੀਆਂ, ਇਸ ਤੋਂ ਵੱਧ ਕੀ ਨੇ। ਤਾਂ ਸਾਹਿਬ ਕਹਿੰਦੇ ਉਹ ਇਸ ਤਰ੍ਹਾਂ ਨਾ ਭਾਵਨਾ ਕਰਕੇ ਮਰਦੇ, ਨਾ ਜ਼ਮੀਰ ਕਰਕੇ ਮਰਦੇ, ਸਰੀਰ ਛੱਡਣ ਉਪਰੰਤ ਵੀ ਉਹ ਸੰਸਾਰ ਤੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਨਹਾਰਾ। ਮਰੈ ਨਾ ਆਵੈ ਜਾਈ, ਨਾ ਉਹ ਆਉਂਦੇ ਨੇ ਤੇ ਨਾ ਉਹ ਜਾਂਦੇ ਨੇ। ਆਉਣ ਜਾਣ ਦਾ ਕਾਰਨ ਕੀ? ਜਦੋਂ ਸੁਰਤ ਵਿੱਚ ਮਰਾਂਗੇ, ਕਿਉਂਕਿ ਬਾਣੀ 'ਚ ਭਗਤ ਸਾਹਿਬਾਨ ਜਦੋਂ ਬਚਨ ਕਰਦੇ ਨੇ ਕਿ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਕਿ ਜਿਹੜਾ ਅੰਤ ਵੇਲੇ ਲਛਮੀ ਸਿਮਰਦਾ, ਧਨ ਆਦਿਕ ਸਿਮਰਦਾ, ਉਹ ਸਰਪ ਜੂਣ ਵੱਲ ਵੱਲ ਅਵਤਰੈ, ਉਹ ਸੱਪ ਦੀ ਜੂਣ ਪੈਂਦਾ। ਅੰਤ ਕਾਲ ਜੋ ਇਸਤਰੀ ਸਿਮਰੈ, ਵੇਸਵਾ ਜੂਣ ਵੱਲ ਵੱਲ ਅਵਤਰੈ। ਹੁਣ ਬੰਦਗੀ ਵਾਲੇ ਦੇ ਅੰਤ ਸਮੇਂ 'ਤੇ ਫੁਰਨਾ ਹੀ ਕੁਛ ਨਹੀਂ ਬਣਨਾ, ਉਹਦਾ ਫੁਰਨਾ ਹੀ ਕੇਵਲ ਅਕਾਲ ਪੁਰਖ ਹੈ, ਤੇ ਉਹ ਫਿਰ ਵਾਸ਼ਨਾ ਵਿੱਚ ਬੱਧਾ ਆਵੇ ਜਾਵੇਗਾ ਹੀ। ਬਾਣੀ ਕਹਿੰਦੀ ਨਾ ਵਾਸ਼ਨਾ ਬੱਧਾ ਆਵੇ ਜਾਏ, ਤਾਂ ਜਦੋਂ ਵਾਸ਼ਨਾ ਹੀ ਖਤਮ ਹੋ ਗਈ ਫਿਰ ਜੰਮਣ ਮਰਨ ਆਪਣੇ ਆਪ ਹੀ ਖਤਮ ਹੈ। ਤਾਂ ਸਾਹਿਬ ਕਹਿੰਦੇ ਨਾ ਉਹ ਆਉਂਦੇ ਹਨ, ਨਾ ਜਾਂਦੇ ਹਨ, ਨਾ ਉਹ ਸੰਸਾਰ ਤੋਂ ਕਦੀ ਮਰਦੇ ਹਨ। ਆਪਣੇ ਬਜ਼ੁਰਗ ਸੰਸਾਰ ਤੋਂ ਗਏ, ਉਹ ਸਮੇਂ ਦੇ ਨਾਲ ਉਹ ਵੀ ਮਰੇ। ਬਾਣੀ ਦਾ ਇੱਕ ਵਚਨ ਆਉਂਦਾ, ਆਇਆ ਗਿਆ ਮੋਇਆ ਨਾ, ਬੰਦਾ ਆਇਆ ਚਲਾ ਗਿਆ, ਸਮੇਂ ਨਾਲ ਉਹਦਾ ਨਾਂ ਵੀ ਮਰ ਗਿਆ। ਪਰ ਭਗਤ ਕਬੀਰ ਜੀ ਕਿੰਨੇ ਸਦੀਆਂ ਹੋ ਗਏ ਨੇ, ਅੱਜ ਤੱਕ ਵੀ ਇਸ ਧਰਤੀ 'ਤੇ ਉਵੇਂ ਹੀ ਜਾਗਰਤ ਨੇ। ਭਗਤ ਰਵਿਦਾਸ ਜੀ 12ਵੀਂ ਸਦੀ ਦੀਆਂ ਬਾਤਾਂ ਕਰੀਏ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਉਸੇ ਤਰ੍ਹਾਂ ਹੀ ਸੁਸ਼ੋਭਿਤ ਹਨ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨਾ ਉਹ ਜੰਮਦੇ ਨਾ ਮਰਦੇ ਹਨ।
ਹਰ ਹਰ ਨਾਮ ਧਿਆਈ,
ਕਿੰਨਾ ਦੀ ਗੱਲ ਹੈ। ਤਾਂ ਸਾਹਿਬ ਕਹਿੰਦੇ ਭਾਈ ਜਿਹੜੇ ਉਸ ਹਰੀ ਹਰ 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 ਇੱਕ ਦੇ ਅੰਦਰ ਜਿਹੜਾ ਰਮਿਆ ਹੋਇਆ ਹਰ ਅਕਾਲ ਪੁਰਖ ਪਰਮੇਸ਼ਰ ਹੈ, ਜਾਂ ਫਿਰ ਜਿਹੜਾ ਹਰ ਸਾਰਿਆਂ ਦੇ ਦੁੱਖਾਂ ਨੂੰ ਹਰ ਲੈਣ ਵਾਲਾ, ਜਾਂ ਫਿਰ ਜਿਹੜਾ ਸੂਕੇ ਹਰੇ ਕੀ ਇੱਕ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਏ, ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੇ ਸੇਵ, ਜਿਹੜਾ ਇਸ ਤਰ੍ਹਾਂ ਸੁੱਕਿਆਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ। ਜਿਹੜੇ ਜੀਵ ਜਗਿਆਸੂ ਅਭਿਆਸੀ ਸਿਮਰਨ ਕਰਨ ਵਾਲੇ ਨਾਮ ਧਿਆਈ ਐਸੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਉਹ ਨਾ ਜੰਮਦੇ ਨੇ, ਨਾ ਮਰਦੇ ਨੇ, ਨਾ ਆਉਂਦੇ ਨੇ, ਨਾ ਜਾਂਦੇ ਨੇ, ਉਹ ਪਰਮ ਗਤੀ ਪ੍ਰਾਪਤ ਕਰਦੇ ਹਨ।
ਇਹੋ ਬ੍ਰਹਮ ਵਿਚਾਰ ਸੋ ਜਾਣੈ।
ਮਹਾਰਾਜ ਕਹਿੰਦੇ ਇਹ ਬ੍ਰਹਮ ਵਿਚਾਰ ਹੈ ਭਾਈ, ਇਹ ਆਮ ਦੁਨਿਆਵੀ ਗੱਲਾਂ ਨਹੀਂ। ਕਈ ਲੋਕ ਕਥਾ ਨੂੰ ਦੁਨਿਆਵੀ ਬਾਤਾਂ ਸਮਝ ਲੈਂਦੇ ਨੇ, ਤੇ ਹਾਂ ਕੁਛ ਲੋਕ ਸ਼ਾਇਦ ਕਥਾ ਨੂੰ ਐਸਾ ਰੂਪ ਵੀ ਕਈਆਂ ਨੇ ਦੇ ਦਿੱਤਾ ਵੀ ਕੇਵਲ ਨਿੰਦਾ, ਕੇਵਲ ਚੁਗਲੀਆਂ, ਜਾਂ ਇੰਜ ਕਹਿ ਲਓ, ਨਿੰਦਾ ਚੁਗਲੀ ਵੀ ਸ਼ਾਇਦ ਉਹਨਾਂ ਨੂੰ ਔਖਾ ਲੱਗੇਗਾ ਸ਼ਬਦ, ਇੰਜ ਕਹਿ ਲਈਏ ਵੀ ਕੇਵਲ ਕਿਸੇ ਸਾਧੂ ਮਹਾਤਮਾ ਕਿਸੇ ਬੰਦਗੀ ਵਾਲੇ ਦੇ ਜੀਵਨ 'ਤੇ ਚਿੱਕੜ ਸੁੱਟਣਾ, ਉਹਨੂੰ ਕਥਾ ਸਮਝ ਲਿਆ ਲੋਕਾਂ ਨੇ। ਕਥਾ ਦਾ ਭਾਵ ਕੇਵਲ ਕਰਤੇ ਅਕਾਲ ਪੁਰਖ ਦੀ ਵਡਿਆਈ ਹੋ ਜਾਵੇ, ਅਸੀਂ ਦਾਅਵਾ ਨਹੀਂ ਕਰਦੇ, ਪਰ ਗੁਰੂ ਤਰਸ ਕਰੇ ਕਿ ਹਰ ਇੱਕ ਭਾਵਨਾ ਵਾਲੇ ਸਿੱਖ ਦੇ ਉੱਤੇ, ਹਰ ਇੱਕ 'ਤੇ ਹੀ ਮਹਾਰਾਜ ਤਰਸ ਕਰੇ ਕਿ ਅਸੀਂ ਦੁਨੀਆਂ ਦੀ ਇਸ ਦਲਦਲ ਚਿੱਕੜ 'ਚੋਂ ਨਿਕਲ ਕੇ ਕੇਵਲ ਗੁਰੂ ਬਾਣੀ ਦੀ ਗੱਲ ਕਰਕੇ ਭਾਵਨਾ ਸਹਿਤ ਗੁਰ ਸ਼ਬਦ ਦੀ ਵਿਚਾਰ ਕਰ ਸਕੀਏ। ਤਾਂ ਮਹਾਰਾਜ ਕਹਿੰਦੇ ਇਹ ਬ੍ਰਹਮ ਵਿਚਾਰ ਹੈ, ਇਹ ਕੋਈ ਲੋਕਾਂ ਦੀਆਂ ਗੱਲਾਂ ਥੋੜ੍ਹੀ ਨੇ ਭਾਈ, ਇਹ ਕੋਈ ਲੋਕਾਂ ਦੇ ਗੀਤ ਥੋੜ੍ਹੀ ਨੇ। ਹਾਂ ਮਹਾਰਾਜ ਨੇ ਮੋਹਰ ਲਾ ਕੇ ਕਿਹਾ ਭਗਤਾਂ, ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਕਿ ਭਾਈ ਇਹ ਗੀਤ ਨਹੀਂ, ਇਹ ਕੇਵਲ ਕੋਈ ਧੁਨੀਆ ਨਹੀਂ, ਇਹ ਤਾਂ ਬ੍ਰਹਮ ਦੀ ਵਿਚਾਰ ਹੈ, ਤੇ ਇਸ ਬ੍ਰਹਮ ਵਿਚਾਰ ਨੂੰ ਉਹੀ ਜਾਣਦਾ ਹੈ।
ਜਿਸ ਦਇਆਲ ਹੋਏ ਭਗਵਾਨੈ,
ਜਿਸ ਦੇ ਉੱਤੇ ਭਗਵਾਨ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਦਇਆਲ ਹੋ ਜਾਵੇ, ਤਾਂ ਭਾਵ ਇਹ ਜਿਹਨੂੰ ਬ੍ਰਹਮ ਦੀ ਵਿਚਾਰ ਸਮਝ ਨਹੀਂ ਆਈ, ਜਿਹਨੂੰ ਕਥਾ ਦੀ ਸਮਝ ਨਹੀਂ ਆਉਂਦੀ ਜ਼ਿੰਦਗੀ 'ਚ, ਬਸ ਇੰਨਾ ਸਮਝ ਲਈਏ ਕਿ ਸਾਡੇ 'ਤੇ ਮਹਾਰਾਜ ਦਇਆਲ ਨਹੀਂ, ਅਤੇ ਹੁਣ ਇਹਨੀ ਢੇਰੀ ਢਾਹ ਦੇਣੀ ਵੀ ਰੱਬ 'ਤੇ ਦਇਆਲ ਹੀ ਨਹੀਂ ਹੁੰਦਾ ਗਾ, ਨਹੀਂ ਫਿਰ ਤਰਲੇ ਲਈਏ ਮਹਾਰਾਜ ਦੇ ਅੱਗੇ ਕਿ ਦਾਤਾ ਕਿਰਪਾ ਕਰ, ਸਾਡੇ 'ਤੇ ਮਿਹਰਾਮਤ ਕਰ, ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ 'ਤੇ ਤਰਸ ਕਰੀ ਕਿ ਸਾਨੂੰ ਕਿਸੇ ਦੇ ਮੁਤਾਜ ਨਾ ਕਰੀ, ਦਿਆਲ ਹੋ ਜਾਈ ਅਤੇ ਸਾਨੂੰ ਬ੍ਰਹਮ ਵਿਚਾਰ ਜਿਹੜੀ ਉਹ ਬਖਸ਼ ਦੇਈ। ਸਾਹਿਬ ਕਹਿੰਦੇ ਜਿਹਦੇ 'ਤੇ ਦਿਆਲ ਹੋ ਜਾਵੇ ਉਹ ਬ੍ਰਹਮ ਵਿਚਾਰ ਨੂੰ ਜਾਣਦਾ ਹੈ।
ਬਾਬਾ ਨਾਨਕ ਪ੍ਰਭ ਸਰਣਾਈ।
ਅਖੀਰ ਮਹਾਰਾਜ ਕਹਿੰਦੇ ਹੇ ਸਤਿਗੁਰੂ, ਧੰਨ ਗੁਰੂ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ, ਪ੍ਰਭ ਸਰਣਾਈ, ਹੇ ਪ੍ਰਭੂ ਸਰੂਪ ਗੁਰੂ ਰਾਮਦਾਸ ਮਹਾਰਾਜ, ਅਸੀਂ ਸਾਰੇ ਤੇਰੀ ਸ਼ਰਨ ਦੇ ਵਿੱਚ ਹਾਂ। ਮਹਾਰਾਜ ਸਾਨੂੰ ਸਿਖਾਉਂਦੇ ਨੇ ਕਿ ਗੁਰੂ ਦੀ ਸ਼ਰਨ ਵਿੱਚ ਕਿਵੇਂ ਪੈਣਾ ਹੈ। ਇੱਥੇ ਜਦੋਂ ਸ਼ਰਨ ਵਿੱਚ ਆਈਏ, ਆਪਣੇ ਹੰਕਾਰ ਸਭ ਕੁਝ ਛੱਡ ਕੇ ਇਹੀ ਬੇਨਤੀ ਕਰੀਏ, ਰਾਖ ਲਿਹੋ ਦਇਆਲ, ਟਹਿ ਪਏ ਦਵਾਰਿਆ, ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁਹਾਰਿਆ, ਕਿ ਦਾਤਾ ਜੀ ਕਿਰਪਾ ਕਰ, ਅਸੀਂ ਤੇਰੀ ਸ਼ਰਨ ਵਿੱਚ ਆਏ, ਸਾਡੇ ਗੁਣ ਔਗਣ ਗੁਨਾਹਾਂ ਨੂੰ ਨਾ ਵਿਚਾਰ ਕੇ ਸਾਡੇ 'ਤੇ ਤਰਸ ਕਰਦੇ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਬਾਬਾ ਨਾਨਕ ਪ੍ਰਭ ਸ਼ਰਨਾਈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਹਨ,
ਸਭ ਚਿੰਤਾ ਗਣਤ ਮਿਟਾਈ।
ਮਹਾਰਾਜ ਕਹਿੰਦੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਮਿਟ ਜਾਂਦੀਆਂ ਹਨ। ਕਿਸ ਤਰ੍ਹਾਂ ਮਿਟ ਜਾਂਦੀਆਂ? ਕਿਉਂਕਿ ਦੇਖੋ, ਜਿੰਨਾ ਚਿਰ ਸਰੀਰਕ ਅਵਸਥਾ 'ਤੇ ਜਿਉਵਾਂਗੇ, ਉਹਨਾਂ ਚਿਰ ਚਿੰਤਾਵਾਂ ਹੀ ਚਿੰਤਾਵਾਂ ਹਨ। ਜਦੋਂ ਸਰੀਰ ਦੀ ਅਵਸਥਾ ਤੋਂ ਹੀ ਉਤਾਂਹ ਹੋ ਗਏ, ਫਿਰ ਇਸ ਸਰੀਰ ਦੇ ਨਾਲ ਕੀ ਵਰਤਦਾ ਕੀ ਨਹੀਂ ਵਰਤਦਾ, ਉਹ ਫਿਰ ਸਰੀਰ ਦੇ ਦੁੱਖ ਸੁੱਖ ਹਰਖ ਸੋਗ ਤੋਂ ਪਰੇ ਹੋ ਗਏ। ਜਦੋਂ ਅਸੀਂ 84 ਦੇ ਸਾਕੇ ਦੀ ਥੋੜ੍ਹੀ ਜਿਹੀ ਇਤਿਹਾਸਕ ਪੱਖ ਦੇ ਵਿੱਚ ਵਿਚਾਰ ਕਰਕੇ ਦੇਖਾਂਗੇ ਨਾ, ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਜ਼ਿਕਰ ਕਰਾਂ। ਦੇਖੋ ਗੁਰਮੁਖੋ, ਉਹ ਦਾਸਤਾਂ ਬੜੇ ਪੋਲੇ ਜਿਹੇ ਮੂੰਹ ਨਾਲ ਸਾਨੂੰ ਅੱਜ ਕਹਿ ਦਿੰਦੇ ਜੀ ਤੁਸੀਂ ਭੁੱਲ ਜਾਓ, ਬੜੇ ਸੌਖੇ ਜਿਹੇ ਸ਼ਬਦਾਂ 'ਚ ਉਹਨਾਂ ਵਾਸਤੇ ਸੌਖਾ ਹੋਏਗਾ। ਮੈਂ ਕਈ ਵਾਰ ਸੋਚਦਾ ਵੀ ਪਤਾ ਨਹੀਂ ਉਹਨਾਂ ਵਿੱਚ ਲੱਕੜ ਦੇ ਦਿਲ ਨੇ, ਜਾਂ ਉਹਨਾਂ ਲੋਕਾਂ 'ਚ ਪੱਥਰ ਦੇ ਦਿਲ ਨੇ, ਜਾਂ ਆਰਟੀਫਿਸ਼ਲ ਦਿਲ ਪਾਏ ਹੋਏ ਨੇ, ਜਿਹੜੇ ਐਡੇ ਵੱਡੇ ਸਾਕੇ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਜੀ ਭੁੱਲ ਜਾਓ। ਕਿੱਦਾਂ ਭੁੱਲ ਜਾਈਏ? ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਧੀਆਂ ਦੀ ਸ਼ਰੇਆਮ ਲੁੱਟੀ ਹੋਈ ਪੱਤ, ਉਹ ਵੀ ਖੁੱਲ੍ਹੇ ਆਸਮਾਨ ਦੇ ਥੱਲੇ। ਜਦੋਂ ਤੁਸੀਂ ਇਸ ਘੱਲੂਘਾਰੇ ਦੇ ਦਿਨਾਂ ਨੂੰ, ਕਦੀ ਬੜੀਆਂ ਕਿਤਾਬਾਂ ਜਿਹੜੀਆਂ ਅੱਜ ਵੀ ਸਾਡੇ ਕੋਲ ਉਪਲਬਧ ਹਨ, ਸਾਨੂੰ ਪੜ੍ਹਨੀਆਂ ਵੀ ਚਾਹੀਦੀਆਂ। ਮੈਂ ਸਾਰਿਆਂ ਨੂੰ ਬੇਨਤੀ ਕਰਾਂ ਗੁਰਮੁਖੋ, ਜਿਵੇਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ ਸਾਹਿਬਜ਼ਾਦਿਆਂ ਦੇ, ਉਦੋਂ ਅਸੀਂ ਸ਼ਹੀਦੀ ਦਿਹਾੜਿਆਂ ਵਿੱਚ ਸਾਹਿਬਜ਼ਾਦਿਆਂ ਦੇ ਇਤਿਹਾਸ ਵੀ ਸੁਣਦੇ ਹਾਂ, ਅਸੀਂ ਉਸ ਪਾਵਨ ਧਰਤੀ ਨੂੰ ਨਤਮਸਤਕ ਵੀ ਹੁੰਦੇ ਹਾਂ। ਇਹ ਵੀ ਜਿਹੜਾ 1 ਜੂਨ ਤੋਂ 6 ਜੂਨ ਤੱਕ ਦਾ ਇਹ ਜਿਹੜਾ ਘੱਲੂਘਰ ਹੈ ਨਾ, ਇਹਦੇ ਵਿੱਚ ਜਿੱਥੇ ਅਸੀਂ ਨਤਮਸਤਕ ਵੀ ਹੋਣਾ, ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਸਿੰਘ ਸਾਹਿਬਾਨ ਜੀ ਦੇ ਹੁਕਮ ਵੀ ਹੋਏ ਕਿ ਹਰ ਥਾਂ ਦੇ ਉੱਤੇ ਇਹਦੀ ਕਥਾ ਵੀ ਹੋਵੇ, ਅਰਦਾਸ ਵੀ ਹੋਵੇ ਸਵੇਰੇ ਸ਼ਾਮ ਨਿਤਨੇਮ ਵਿੱਚ, ਇਤਿਹਾਸ ਵੀ ਸੁਣਾਏ ਜਾਣ। ਪਰ ਮੈਂ ਗੁਰਮੁਖੋ ਇਹ ਵੀ ਜ਼ਰੂਰ ਬੇਨਤੀ ਕਰਾਂ, ਇਹਦੇ ਨਾਲ ਨਾਲ ਸਾਡਾ ਤੁਹਾਡਾ ਆਪਣਾ ਵੀ ਇੱਕ ਨੈਤਿਕ ਫਰਜ਼ ਬਣਦਾ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਹੋਰ ਕੁਝ ਪੜ੍ਹੀਏ ਜਾਂ ਨਾ ਪੜ੍ਹੀਏ, ਪਰ ਇਹਨਾਂ ਦਿਨਾਂ ਵਿੱਚ ਜਿੰਨੀਆਂ ਵੀ ਕਿਤਾਬਾਂ, ਜੋ ਵੀ ਲਿਟਰੇਚਰ ਸਾਨੂੰ ਇਹਦੇ ਰਿਲੇਟਡ ਮਿਲਦਾ, ਥੋੜ੍ਹਾ ਪੜ੍ਹੋ ਬਹੁਤਾ ਪੜ੍ਹੋ, ਸਾਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਸਾਨੂੰ ਇੱਕ ਦੂਜੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ, ਫਲਾਣੇ ਨੇ ਸੁਣਾ ਦਿੱਤਾ, ਨਹੀਂ। ਜਦੋਂ ਆਪ ਪੜ੍ਹੋਗੇ ਨਾ ਗੁਰਮੁਖੋ, ਤੁਹਾਡੀਆਂ ਅੱਖਾਂ ਵਿੱਚੋਂ ਡਿੱਗੇ ਹੋਏ ਹੰਝੂਆਂ ਨਾਲ ਤੁਹਾਡੀਆਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਦੇ ਪੰਨੇ ਭਿੱਜ ਜਾਣਗੇ ਜਦੋਂ ਤੁਸੀਂ ਉਹ ਦਾਸਤਾਨਾਂ ਪੜ੍ਹੋਗੇ। ਮੈਂ ਇੱਕ ਦੋ ਘਟਨਾਵਾਂ ਆਪ ਨਾਲ ਜ਼ਿਕਰ ਕਰਾਂ, ਉਹ ਪੱਥਰ ਦਿਲ ਲੋਕਾਂ ਦੀਆਂ। ਇਹ ਪਾਵਨ ਪਰਿਕਰਮਾ ਜਿਹਦੇ ਵਿੱਚ ਇਸ ਵੇਲੇ ਆਪ ਜੀ ਇਸ਼ਨਾਨ ਕਰਕੇ ਆਏ, ਜਿਸ ਪਾਵਨ ਪਰਿਕਰਮਾ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਆਪ ਜੀ ਲੰਘੇ ਹੋਵੋਗੇ, ਉਸ ਪਾਵਨ ਪਰਿਕਰਮਾ ਵਿੱਚ ਲਾਸ਼ਾਂ ਹੀ ਲਾਸ਼ਾਂ ਡਿੱਗੀਆਂ ਨੇ। ਇੱਕ ਵਿਦਵਾਨ ਇੱਕ ਘਟਨਾ ਲਿਖਦਾ, ਇੱਕ ਬੱਚਾ 6 ਕੁ ਮਹੀਨੇ ਦਾ ਹੈ ਅਤੇ ਉਹਦੀ ਮਾਂ ਜਿਹੜੀ ਆ ਉਹਦੇ ਗੋਲੀ ਵੱਜੀ ਅਤੇ ਉਹਨੇ ਸ਼ਹੀਦੀ ਪ੍ਰਾਪਤ ਕਰ ਲਈ। ਹੁਣ ਬੱਚੇ ਨੂੰ ਮਾਂ ਥੋੜ੍ਹੀ ਕਦੀ ਭੁੱਲਦੀ ਹੈ, ਭਾਵੇਂ ਉਹ 10 ਦਿਨਾਂ ਦਾ ਵੀ ਕਿਉਂ ਨਾ ਆਵੇ। ਉਹ ਹੁਣ ਆਪਣੀ ਮਾਂ ਦੇ ਉੱਤੇ ਚੜ੍ਹਦਾ ਪਿਆ ਹੌਲੀ ਹੌਲੀ, ਕਿਉਂਕਿ 6 ਕੁ ਮਹੀਨੇ ਦਾ, ਥੱਲੇ ਡਿੱਗ ਪਿਆ ਹੌਲੀ ਹੌਲੀ, ਜਿਵੇਂ ਕਹਿ ਲਓ ਵੀ ਰਿੜ ਕੇ ਆਪਣੀ ਮਾਂ ਉੱਤੇ ਚੜ੍ਹਦਾ, ਜ਼ੋਰ ਜ਼ੋਰ ਦੀ ਰੋਂਦਾ। ਹੁਣ ਉਹਨੂੰ ਚੁੱਪ ਕਿਹਨੇ ਕਰਾਉਣਾ ਸੀਗਾ, ਚੁੱਪ ਕਰਾਉਣ ਵਾਲੀ ਤਾਂ ਆਪ ਚੁੱਪ ਹੋ ਗਈ। ਕੋਲੋਂ ਲੰਘਦੇ ਪਏ ਨੇ ਫੌਜੀ ਜਿਨ੍ਹਾਂ ਨੂੰ ਇੰਨੀ ਵੱਡੀ ਟ੍ਰੇਨਿੰਗ ਦਿੱਤੀ ਗਈ ਸੀ। ਮੈਂ ਕਈ ਵਾਰ ਸੋਚਦਾ, ਜਿਨ੍ਹਾਂ ਨੇ ਕਦੀ ਵੱਡੀਆਂ ਵੱਡੀਆਂ ਜੰਗਾਂ ਲੜੀਆਂ ਸੀ ਉਹਨਾਂ ਨੂੰ ਹਕੂਮਤ ਨੇ ਇੱਥੇ ਭੇਜਿਆ। ਉਹ ਲੋਕ ਆਪਣੀਆਂ ਕਿਤਾਬਾਂ 'ਚ ਜਿਨ੍ਹਾਂ ਸਭ ਕੁਝ ਕੀਤਾ ਆਪਣੀ ਕਲਮ ਨਾਲ ਲਿਖਦੇ ਨੇ ਕਿ ਇੰਨੀ ਤਾਕਤ ਹਿੰਦੁਸਤਾਨ ਦੀ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਅਤੇ ਸਿੱਖੀ ਨੂੰ ਖਤਮ ਕਰਨ ਵਾਸਤੇ ਲਾਈ, ਜਿੰਨੀ ਤਾਕਤ ਅੱਜ ਤੱਕ ਨਾ 71 ਦੀ ਜੰਗ ਅਤੇ ਨਾ ਕਿਸੇ ਹੋਰ ਜੰਗ ਦੇ ਵਿੱਚ ਅਸੀਂ ਲਾਈ ਹੋਵੇਗੀ। ਦੇਖੋ ਹੈਰਾਨੀ ਹੋ ਜਾਂਦੀ। ਮੈਂ ਕਹਿੰਦਾ ਉਹਨਾਂ ਦੇ ਉਹ 1700 ਕਮਾਂਡੋ ਫੋਰਸ ਦੇ ਜਵਾਨ ਜਿਹੜੇ ਕਹਿੰਦੇ ਸੀ ਵੀ ਸਾਨੂੰ ਵਿਦੇਸ਼ਾਂ 'ਚੋਂ ਟ੍ਰੇਨਿੰਗ ਦਿੱਤੀ ਗਈ, ਮੈਂ ਕਹਿੰਦਾ ਵੀ ਤੁਹਾਡਾ ਹੰਕਾਰ ਤੇ ਪੌੜੀਆਂ ਉਤਰਦਿਆਂ ਗੁਰੂ ਰਾਮਦਾਸ ਦੇ ਘਰ 'ਚੋਂ ਲੰਗਰ ਛਕਣ ਵਾਲੇ, ਪ੍ਰਸ਼ਾਦਾ ਛਕਣ ਵਾਲਿਆਂ ਨੇ ਪੌੜੀਆਂ ਉਤਰਦਿਆਂ ਤੁਹਾਡੇ ਹੰਕਾਰ ਤੋੜ ਕੇ ਰੱਖ ਦਿੱਤੇ। ਤੁਸੀਂ ਕਹਿੰਦੇ ਸੀ ਅਸੀਂ ਬਹੁਤ ਵੱਡੇ ਟ੍ਰੇਨਿੰਗ ਲੈ ਕੇ ਆਏ ਹਾਂ, ਇੱਥੇ ਸਿੱਧ ਪੱਧਰੇ ਗੁਰੂ ਕੇ ਸਿੱਖਾਂ, ਪ੍ਰਸ਼ਾਦਾ ਛਕਣ ਵਾਲਿਆਂ ਨੇ ਤੁਹਾਡੀ ਕੋਈ ਪੇਸ਼ ਨਹੀਂ ਜੇ ਜਾਣ ਦਿੱਤੀ। ਇਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ, ਇੱਥੇ ਝੁੱਕ ਕੇ ਆਓਗੇ ਸਭ ਕੁਝ ਪ੍ਰਾਪਤ ਹੈ। ਪਰ ਮੈਂ ਉਹ ਪੱਥਰ ਦਿਲਾਂ ਦੀ ਗੱਲ ਕਰਨ ਲੱਗਾ ਸੀ। ਉਹ ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਵੀ ਉਹ ਬੱਚਾ ਉੱਪਰ ਚੜ੍ਹਿਆ ਹੌਲੀ ਹੌਲੀ, ਉੱਚੀ ਉੱਚੀ ਰੋ ਰਿਹਾ। ਫੌਜੀ ਲੰਘਿਆ, ਉਹਨੇ ਵੇਖਿਆ ਬੜੀ ਜ਼ੋਰ ਜ਼ੋਰ ਦੀ ਰੋ ਰਿਹਾ, ਤੰਗ ਕਰ ਰਿਹਾ, ਇਹਦੀ ਆਵਾਜ਼ ਮੇਰੇ ਕੰਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਉਹਨੇ ਉਹਨੂੰ ਚੁੱਪ ਨਹੀਂ ਕਰਾਇਆ, ਉਹਨੇ ਇਹ ਨਹੀਂ ਕਿਹਾ ਵੀ ਇਹਨੂੰ ਬਾਹਰ ਛੱਡ ਦਿਉ, ਆਪੇ ਇਹਦੇ ਕੋਈ ਪਹਿਚਾਣ ਵਾਲੇ ਆਉਣਗੇ ਲੈ ਜਾਣਗੇ, ਆਪੇ ਕੋਈ ਅਨਾਥ ਆਸ਼ਰਮ ਵਾਲੇ ਲੈ ਜਾਣਗੇ। ਕਹਿੰਦੇ ਉਹਨੇ ਦੋਵਾਂ ਪੈਰਾਂ ਤੋਂ ਫੜਿਆ ਅਤੇ ਜਿਵੇਂ ਕੋਈ ਧੋਬੀ ਕੱਪੜੇ ਨੂੰ ਜ਼ੋਰ ਨਾਲ ਪਟਕ ਕੇ ਪੱਥਰ 'ਤੇ ਮਾਰਦਾ, ਕਹਿੰਦੇ ਉਹਨੇ ਜ਼ੋਰ ਨਾਲ ਪਟਕ ਕੇ ਥੰਮ ਦੇ ਨਾਲ ਮਾਰਿਆ ਅਤੇ ਖੱਖੜੀ ਦੀ ਤਰ੍ਹਾਂ ਉਸ ਬੱਚੇ ਦੇ ਚੀਥੜੇ ਉੱਡ ਗਏ ਸਨ। ਉਹ ਪੱਥਰ ਦੇ ਲੋਕਾਂ ਨੂੰ ਕੀ ਕਹੀਏ, ਅਤੇ ਅੱਜ ਉਹ ਸਾਨੂੰ ਕਹਿੰਦੇ ਨੇ ਭੁੱਲ ਜਾਓ, ਹੱਦ ਹੋ ਗਈ ਤੁਹਾਡੇ ਵਾਲੀ। ਗਿਆਨੀ ਚੇਤ ਸਿੰਘ ਜੀ ਨੇ ਇੱਕ ਵਾਰ ਇੱਕ ਚਿੱਠੀ ਲਿਖੀ ਸੀ ਸੰਤ ਗਿਆਨੀ ਮਸਕੀਨ ਜੀ ਨੂੰ। ਉਹਨਾਂ ਨੇ ਚਿੱਠੀ ਵਿੱਚ ਬੋਲ ਲਿਖੇ ਸੀ ਕਿ ਗਿਆਨੀ ਜੀ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਰਿਹਾਇਸ਼ੀ ਇਲਾਕਾ ਹੈ ਨਾ, ਨਾਲ ਨਾਲ, ਹੁਣ ਤਾਂ ਚਲੋ ਸਭ ਕੁਛ ਬਦਲ ਗਿਆ, ਥੱਲੇ ਦੁਕਾਨਾਂ ਸਨ, ਉੱਪਰ ਲੋਕਾਂ ਦੀ ਰਿਹਾਇਸ਼ ਸੀ ਇੱਕ ਇੱਕ ਦੋ ਦੋ ਫਲੋਰ ਤੱਕ। ਕਹਿੰਦੇ ਆਰਮੀ ਆਈ ਆ, ਉਹਨਾਂ ਨੇ ਉਹਨਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚੋਂ ਨੇੜੇ ਨੇੜੇ ਜਿਹੜੇ ਘਰ ਸਨ ਉਸ ਘਰਾਂ 'ਚੋਂ ਬੱਚੀਆਂ ਧੀਆਂ ਬੀਬੀਆਂ ਨੂੰ ਬਾਹਰ ਕੱਢਿਆ ਅਤੇ ਲਿਆ ਕਰਕੇ ਬਿਲਕੁਲ ਖੁੱਲ੍ਹੇ ਅਸਮਾਨ ਥੱਲੇ ਖੜ੍ਹਿਆਂ ਕਰਕੇ, ਅਤੇ ਉਹਨਾਂ ਬੱਚੀਆਂ ਦੀਆਂ ਧੀਆਂ ਦੀਆਂ ਗੁੱਤਾਂ ਜਿਹੜੀਆਂ ਸਨ ਨਾ, ਉਹਨਾਂ ਦੀ ਗਲਾਂ ਨੂੰ ਵਲ ਮਾਰ ਕੇ ਅਤੇ ਉਹਨਾਂ ਦੇ ਗਲ ਘੁੱਟ ਦਿੱਤੇ ਅਤੇ ਛਾਤੀਆਂ ਵਿੱਚ ਉਹਨਾਂ ਦੇ ਗੋਲੀਆਂ ਮਾਰੀਆਂ ਕਈਆਂ। ਹੁਣ ਅਸੀਂ ਇਹਨਾਂ ਨੂੰ ਕਿਵੇਂ ਭੁੱਲ ਜਾਈਏ? ਭਾਈ, ਤੁਹਾਡੇ ਲਈ ਕਹਿਣਾ ਸੌਖਾ ਹੋ ਜਾਏਗਾ, ਜਿੰਨਾ ਚਿਰ ਇਹ ਯੁੱਗ ਇਹ ਸੂਰਜ ਆਸਮਾਨ ਰਹਿਣਗੇ ਉਨਾ ਚਿਰ ਸਾਨੂੰ ਭੁੱਲਣ ਵਾਸਤੇ ਨਾ ਕਿਹੋ ਅਤੇ ਨਾ ਅਸੀਂ ਕਦੀ ਭੁੱਲ ਸਕਦੇ ਹਾਂ। ਹਾਂ, ਮੈਂ ਇਹ ਜ਼ਰੂਰ ਜ਼ਿਕਰ ਕਰਾਂ, ਇੱਥੇ ਇੰਨਾ ਕੁ ਯਾਦ ਰੱਖਿਆ ਜਾਵੇ, ਅਸੀਂ ਕਦੀ 3500 ਸੀਗੇ, ਅਸੀਂ ਉਸ ਦਿਨ ਵੀ ਗੋਡੇ ਨਹੀਂ ਸੀ ਜੇ ਟੇਕੇ। ਅਸੀਂ ਕਦੀ 2 ਸੀਗੇ, ਬੋਤਾ ਸਿੰਘ ਅਤੇ ਗਰਜਾ ਸਿੰਘ ਦੇ ਰੂਪ ਵਿੱਚ, ਗੋਡੇ ਅਸੀਂ ਉਦਣ ਵੀ ਨਹੀਂ ਸੀ ਟੇਕੇ ਅਤੇ ਗੋਡੇ ਅਸੀਂ 84 'ਚ ਵੀ ਨਹੀਂ ਟੇਕੇ। ਗੁਰਮੁਖੋ, ਇਹ ਮੇਰੀ ਕਿਸੇ ਨੂੰ ਵੰਗਾਰ ਨਹੀਂ ਜੇ, ਪਰ ਬਸ ਇੱਕ ਸੁਝਾਅ ਇੱਕ ਬੇਨਤੀ ਆ ਕਿ ਗੁਰਮੁਖੋ, ਇਹ ਖਾਲਸਾ ਅਕਾਲ ਪੁਰਖ ਕੀ ਫੌਜ ਆ, ਯਾਦ ਰੱਖਿਓ। ਇਹਨੂੰ ਤਾਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦ ਆ, ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਨਹੁੰ ਨਚੋੜ ਦਿੱਤੇ। ਉਹ ਜਦੋਂ ਸਿੰਘਾਂ ਨੇ ਗੋਰਿਆਂ ਦੇ ਨਿੰਬੂਆਂ ਵਾਂਗ ਨਹੁੰ ਨਚੋੜੇ, ਉਹ ਤਾਂ ਉਦੋਂ ਵੇਖਿਆ ਹੋਣਾ ਕਿਸੇ ਪਰ ਹਕੀਕਤ ਇਹ 84 ਵਿੱਚ ਸਿੰਘਾਂ ਨੇ ਇਹਨਾਂ ਫੌਜਾਂ ਦੇ ਨਿੰਬੂਆਂ ਵਾਂਗ ਲਹੂ ਨਿਚੋੜ ਕੇ ਰੱਖ ਦਿੱਤੇ ਸੀਗੇ। ਤਾਂ ਮੈਂ ਕਹਿੰਦਾ ਵੀ ਗੁਰੂ ਨਾਨਕ ਦਾ ਘਰ ਹੈ, ਪ੍ਰਸੰਨ ਹੋ ਕੇ ਖੁਸ਼ ਹੋ ਕੇ ਜੋ ਮਰਜ਼ੀ ਇਸ ਘਰ 'ਚੋਂ ਤੁਸੀਂ ਖੁਸ਼ੀ ਨਾਲ ਪ੍ਰਾਪਤ ਕਰ ਸਕਦੇ ਹੋ, ਪਰ ਜੇ ਤੁਸੀਂ ਕਹੋ ਜ਼ਬਰਦਸਤੀ ਜ਼ੋਰਾ ਜ਼ਬਰੀ ਨਹੀਂ, ਗੁਰਮੁਖ ਇਹ ਕਦੀ ਵੀ ਨਹੀਂ ਹੋ ਸਕਦਾ ਗਾ। ਮੈਂ ਇਹ ਸ਼ਬਦ ਕੇਵਲ ਆਪ ਜੀ ਨੂੰ ਕਹਿ ਰਿਹਾ ਕਿ ਦੇਖੋ ਜਿੱਥੇ ਵੀ ਹੋਈਏ ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਾਕਿਆਂ ਨੂੰ ਪੜ੍ਹੀਏ ਜ਼ਰੂਰ। ਇੰਨੀ ਕੁ ਜ਼ਿੰਮੇਵਾਰੀ ਅੱਜ ਆਪਣਾ ਫਰਜ਼ ਸਮਝ ਕੇ ਨਿਭਾ ਲਈਏ ਕਿ ਅਸੀਂ ਪੜ੍ਹਨਾ ਜ਼ਰੂਰ ਇਹਨਾਂ ਸਾਕਿਆਂ ਨੂੰ। ਜਦੋਂ ਪੜ੍ਹੋਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੀਆਂ ਕਿ ਤੁਸੀਂ ਆਪਣੇ ਆਪ ਕਹਿ ਦੋਗੇ। ਜਿਹੜੇ ਲੋਕਾਂ 'ਚ ਕਹਿੰਦੇ ਨਾ ਜੀ ਇਹ ਤਾਂ ਸਾਡੀਆਂ ਗਲਤੀਆਂ ਸਨ, ਗੁਰਮੁਖੋ ਕੋਈ ਇਸ ਤਰ੍ਹਾਂ ਸਾਡੇ ਵਾਸਤੇ ਪ੍ਰਾਪੇਗੰਡਾ ਹੀ ਇਸ ਤਰ੍ਹਾਂ ਦਾ ਸੀ। ਸਾਡੀ ਤਾਂ ਹਾਲਤ ਉਹ ਹੈ ਨਾ, ਇੱਕ ਛੋਟੀ ਜਿਹੀ ਘਟਨਾ ਕਵਾਂ। ਜੰਗਲ ਦੇ ਵਿੱਚ ਬਘਿਆੜ ਸੀ ਅਤੇ ਇੱਕ ਛੋਟਾ ਜਿਹਾ ਖਰਗੋਸ਼ ਦਾ ਲੇਲਾ ਸੀਗਾ, ਉਹ ਕਿਤੇ ਪਾਣੀ ਪੀਣ ਲੱਗਾ, ਇੱਧਰੋਂ ਬਘਿਆੜ ਆ ਗਿਆ ਅਤੇ ਉਹ ਕਹਿੰਦਾ ਵੀ ਮੈਂ ਪਾਣੀ ਪੀਣਾ। ਉਹ ਕਹਿੰਦਾ ਜਨਾਬ ਪੀ ਲਓ। ਉਹ ਕਹਿੰਦਾ ਵੀ ਤੂੰ ਪਾਣੀ ਜੂਠਾ ਕਰਤਾ। ਉਹ ਕਹਿੰਦਾ ਜਨਾਬ ਮੈਂ ਪਾਣੀ ਕਿੱਥੇ ਜੂਠਾ ਕੀਤਾ, ਜਿੱਧਰੋਂ ਪਾਣੀ ਆਉਂਦਾ ਪਿਆ ਉੱਧਰ ਤੁਸੀਂ ਖੜ੍ਹੇ ਹੋ, ਮੈਂ ਦੂਜੇ ਪਾਸੇ ਖੜ੍ਹਾ। ਉਹ ਅੱਗੋਂ ਕਹਿੰਦਾ ਵੀ ਤੂੰ ਮੈਨੂੰ ਗਾਲਾਂ ਕੱਢੀਆਂ ਸਾਲ ਪਹਿਲਾਂ। ਉਹ ਕਹਿੰਦਾ ਜਨਾਬ ਸਾਲ ਪਹਿਲਾਂ, 6 ਮਹੀਨੇ ਪਹਿਲਾਂ ਤਾਂ ਮੈਂ ਜੰਮਿਆ ਵਾਂ, ਤੁਸੀਂ ਸਾਲ ਪਹਿਲਾਂ ਦੀ ਗੱਲ ਕਰਦੇ ਹੋ ਮੈਨੂੰ ਗਾਲਾਂ ਕੱਢੀਆਂ। ਕਹਿੰਦਾ ਫਿਰ ਤੂੰ ਨਹੀਂ ਕੱਢੀਆਂ ਹੋਣੀਆਂ, ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਇੰਨਾ ਕਹਿ ਕੇ ਉਹਨੂੰ ਆਪਣਾ ਸ਼ਿਕਾਰ ਬਣਾ ਲਿਆ। ਭਾਵ ਕਿ ਜਦੋਂ ਮਾਨਸਿਕਤਾ ਹੀ ਐਸੀ ਹੋ ਗਈ ਕਿ ਸਿੱਖਾਂ ਨੂੰ ਸ਼ਿਕਾਰ ਬਣਾਉਣਾ ਹੀ ਬਣਾਉਣਾ, ਤਾਂ ਫਿਰ ਗੁਰਮੁਖੋ ਬਹਾਨਾ ਕੋਈ ਵੀ ਹੋਵੇ ਸਾਡੇ 'ਤੇ ਹਰ ਬਹਾਨਾ ਠੋਸ ਦਿੱਤਾ ਜਾਣਾ। ਹਾਂ, ਅਸੀਂ ਸੁਚੇਤ ਹੋ ਜਾਈਏ ਇਹ ਗੁਰੂ ਸਾਡੇ 'ਤੇ ਤਰਸ ਕਰ ਦੇਵੇ, ਕਿਉਂਕਿ ਗੱਲ ਇਹ ਆ ਭਾਈ ਤੁਹਾਡੇ ਰਾਜ ਸੀਗੇ, ਤੁਹਾਡੇ ਰਾਜ ਹੈਗੇ ਨੇ, ਅਸੀਂ ਪਹਿਲਾਂ ਵੀ ਗੁਲਾਮ ਸੀ, ਅਸੀਂ ਅੱਜ ਵੀ ਗੁਲਾਮ ਹਾਂ, ਤੁਹਾਡੇ ਕਹੇ ਹੋਏ ਝੂਠ ਅੱਜ ਵੀ ਸੱਚ ਨੇ, ਅਤੇ ਅਸੀਂ ਸੱਚ ਨੂੰ ਸੱਚ ਕਹਿ ਵੀ ਨਹੀਂ ਸਕਦੇ। ਸਾਡੇ ਉੱਤੇ ਇਸ ਤਰ੍ਹਾਂ ਦੀਆਂ ਤੁਹਮਤਾਂ ਅੱਜ ਲੱਗੀਆਂ ਪਈਆਂ, ਇਸ ਤਰ੍ਹਾਂ ਦੀਆਂ ਤਰਾਵਾਂ ਅੱਜ ਲੱਗੀਆਂ ਪਈਆਂ ਨੇ। ਤਾਂ ਖੈਰ ਮੈਂ ਇਹੀ ਗੱਲ ਕਵਾਂ, ਜਿਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਪਾਵਨ ਸਰੋਵਰ ਦੀ ਗੱਲ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ, ਗੁਰਮੁਖ ਇਸ ਪਾਵਨ ਸਰੋਵਰ ਨੂੰ ਕੇਵਲ ਪਾਣੀ ਨਾ ਸਮਝੋ, ਇਹਨੂੰ ਸਧਾਰਨ ਇਮਾਰਤ ਨਾ ਸਮਝੋ, ਇਹਦੇ ਵਿੱਚ ਇਸ਼ਨਾਨ ਕਰਨ ਵਾਸਤੇ ਅਤੇ ਇਸ਼ਨਾਨ ਕਰਦਿਆਂ ਹੋਇਆਂ ਪਤਾ ਹੀ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਦਿੱਤੀਆਂ, ਅਤੇ ਗੁਰੂ ਤਰਸ ਹੀ ਰੱਖੇ ਅਗਾਂਹ ਵੀ ਪਤਾ ਨਹੀਂ ਆਪਾਂ ਨੂੰ ਕਿੰਨੀਆਂ ਕੁ ਦੇਣੀਆਂ ਪੈ ਸਕਦੀਆਂ ਨੇ। ਸੋ ਮਹਾਰਾਜ ਤਰਸ ਕਰਨ, ਇਸ ਪਾਵਨ ਘਰ ਦਰ ਦੀ ਅਹਿਮੀਅਤ ਸਮਝੀਏ, ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਸਦਾ ਹੀ ਆਪਾਂ ਵਰੋਸਾਈਏ, ਇਹੀ ਸਾਡਾ ਤੁਹਾਡਾ ਆਇਆ ਸਫਲ ਹੋਵੇਗਾ। ਸੋ ਸਮਾਂ ਆਪਣੀ ਇਜਾਜ਼ਤ ਨਹੀਂ ਦੇਵੇਗਾ। ਸੋ ਬੇਅੰਤ ਸ਼ੁਕਰ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਰੱਬ ਸਰੂਪ ਸੰਗਤਾਂ ਜਿਨ੍ਹਾਂ ਦ੍ਰਿਸ਼ਟੀ ਪਾ ਕਰਕੇ ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕੀਤਾ ਹੈ, ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਗਿਆਨੀ ਰਘਵੀਰ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਤਿੰਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਦਾ ਆਸ ਦੀ ਬੇਨਤੀ ਮਿੰਨਤਾਂ ਤਰਲੇ ਪ੍ਰਵਾਨ ਕਰਕੇ ਆਪ ਸੰਗਤ ਦੇ ਦੀਦਾਰ ਬਖਸ਼ਿਸ਼ ਕੀਤੇ ਨੇ। ਸੋ ਭੁੱਲਾਂ ਦੀ ਖਿਮਾ, ਆਓ ਜੀ ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਕਰੀਏ।
ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਇਆਲ ਹੋਏ ਭਗਵਾਨੈ, ਬਾਬਾ ਨਾਨਕ ਪ੍ਰਭ ਸਰਣਾਈ, ਸਭ ਚਿੰਤਾ ਗਣਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।